Hello. Thank you. अपने मनोवृत्तियां बारह रोक के अंतर्मुख करो, शब्द नाल जोड़ो, विचार भी पूरा ध्यान रखो ताकि पूरा पूरा लाभ प्राप्त हो। मन शरीर इस जीव न चौरासी का गेड़ा कट के फिर कितने हथों ने लख चौरासी बनाने दुर्लभ जन्म पायो, नानक नाम संभाल तू तेरा शोधन नेड़ा आए। लख चौरासी जौन का गेड़ा कट के ये जीव न मानुख के हथ आती है। ये सदीवी नहीं इसके पास रहनी, इस मानुख दे नू खो लिया जाएगा। दृष्टांत, एक किसी राजा ने अपने तीन मुलाजम बुलाए, उन्होंने एक एक घोड़ा दिता और कुछ खर्च दिता। हुक्म कीता ये तीन घोड़े थोनू यानी एक ही घोड़ा थोनू इस वास्ते मिलया है, सारे हिंदुस्तान के जितने तीर्थ हैं इन्हों की यात्रा एक साल के अंदर अंदर करके इस घोड़े को वापस देना है, यह थोड़ा खर्च है। ਜਿਹੜਾ ਪੂਰੀ ਯਾਤਰਾ ਕਰ ਲਏਗਾ ਉਹ ਵੱਡੇ ਇਨਾਮ ਦਾ ਭਾਗੀ ਹੋਏਗਾ, ਜਿਹੜਾ ਠੀਕ ਨਹੀਂ ਕਰ ਸਕੇਗਾ ਉਹ ਦੰਡ ਦਾ ਭਾਗੀ ਹੋਏਗਾ। ਇਹਨਾਂ ਨੇ ਇੱਕ ਹੀ ਘੋੜਾ ਲੈ ਲਿਆ, ਖਰਚ ਵੀ ਨਾਲ ਮਿਲ ਗਿਆ। ਉਹਨਾਂ ਵਿੱਚ ਤਿੰਨੇ ਹੀ ਅੱਡ ਅੱਡ ਖਿਆਲਾਂ ਦੇ ਸਨ। ਇੱਕ ਬੜਾ ਸਿਆਣਾ ਸੀ, ਉਸਨੇ ਸੋਚ ਲਿਆ ਵੀ ਇਤਨਾ ਸਫ਼ਰ ਹੈ ਮੇਰਾ ਸਾਰਾ ਹੀ, 365 ਦਿਨ ਹਨ ਸਾਰੇ ਮੈਨੂੰ ਮਿਲੇ ਹੋਏ, ਖਰਚ ਮਿਲਿਆ, ਇਹ ਘੋੜੇ ਅਤੇ ਸਵਾਰੀ ਕਰਕੇ ਯਾਤਰਾ ਵੀ ਕਰਨੀ ਹੈ, ਸਫ਼ਰ ਵੀ ਕਰਨਾ ਹੈ, ਔਰ ਇਸਨੂੰ ਆਰਾਮ ਵੀ ਦੇਣਾ, ਇਸਦੀ ਪਾਲਣਾ ਪੋਸ਼ਣਾ ਵੀ ਕਰਨੀ ਹੈ। ਪਹਿਲਾਂ ਸਿਆਣਾ ਸਮਝ ਵਾਲਾ ਸੀ, ਇਤਨੇ ਮੀਲ ਰੋਜ਼ ਮੈਨੂੰ ਸਫ਼ਰ ਕਰਨਾ ਪਏਗਾ, ਤਦ ਮੈਂ ਇਤਨੀ ਦੇਰ ਦੇ ਵਿੱਚ ਆਪਣੀ ਯਾਤਰਾ ਸਫਲੀ ਕਰ ਸਕਾਂਗਾ। ਉਸਨੇ ਐਸਾ ਹੀ ਕੀਤਾ। ਦੂਸਰਾ ਸੀ, ਉਹ ਬਹੁਤਾ ਕਾਲਾ ਸੀ, ਉਹ ਚਾਹੁੰਦਾ ਸੀ ਬੜੀ ਜਲਦੀ ਮੈਂ ਸਫ਼ਰ ਤੈਅ ਕਰ ਲਵਾਂ। ਇਹ ਨਾ ਸੋਚਿਆ ਵੀ ਇਤਨਾ ਸਮਾਂ 365 ਦਿਨ ਮੇਰੇ ਪਾਸ ਹਨ ਸਾਰੇ, ਬਹੁਤਾ ਕਾਲਾ, ਜ਼ਿਆਦਾ ਕੰਮ ਲੈਣ ਲੱਗ ਗਿਆ ਥੋੜ੍ਹੇ 'ਚ। ਸੋ ਤੀਸਰਾ ਸੀ ਜਿਹੜਾ, ਉਹਨੇ ਸਫ਼ਰ ਵੱਲ ਧਿਆਨ ਹੀ ਨਾ ਦਿੱਤਾ, ਯਾਤਰਾ ਵੱਲ ਧਿਆਨ ਹੀ ਨਾ ਦਿੱਤਾ, ਦੇ ਘੋੜੇ ਦੀ ਮਾਲਿਸ਼ ਅਤੇ ਦਾਣਾ ਨਿਹਾਰੀ। ਸੋ ਤਿੰਨਾਂ ਦੇ ਵਿੱਚੋਂ ਜਿਹੜਾ ਠੀਕ ਯਾਤਰਾ ਕਰਕੇ ਸਮੇਂ ਦੇ ਅਨੁਸਾਰ ਘੋੜਾ ਵਾਪਸ ਕਰ ਦਿੰਦਾ ਹੈ, ਉਹ ਇਨਾਮ ਦਾ ਭਾਗੀ ਬਣਦਾ ਹੈ। ਦੂਸਰਾ ਜਿਹੜਾ ਕਾਲਾ ਸੀ, ਕਿਉਂਕਿ ਘੋੜੇ ਤੋਂ ਕੰਮ ਜ਼ਿਆਦਾ ਲਿਆ ਗਿਆ, ਉਹ ਘੋੜਾ ਬਿਮਾਰ ਹੋ ਗਿਆ, ਦੁਬਲਾ ਹੋ ਕੇ ਵਿਚਾਲੇ ਮਰ ਗਿਆ, ਉਹਦੀ ਯਾਤਰਾ ਵੀ ਰਹਿ ਗਈ। ਤੀਜਾ ਜਿਹਨੇ ਯਾਤਰਾ ਵੱਲ ਧਿਆਨ ਹੀ ਨਹੀਂ ਦਿੱਤਾ, ਘੋੜੇ ਦੀ ਮਾਲਿਸ਼ ਔਰ ਉਸਦੀ ਪਾਲਣਾ ਉੱਪਰ ਹੀ ਸਾਰਾ ਸਮਾਂ ਖਰਚ ਕਰ ਦਿੱਤਾ, ਉਹ ਦੰਡ ਦਾ ਭਾਗੀ ਹੋਇਆ। ਇਹ ਦ੍ਰਿਸ਼ਟਾਂਤ ਹੈ। ਵਾਹਿਗੁਰੂ ਅੰਤਰਜਾਮੀ ਰਾਜਾਨ ਰਾਜ ਜੀਵਾਤਮਾ ਨੂੰ ਸ਼ਰੀਰ ਰੂਪੀ ਘੋੜਾ ਦਿੱਤਾ ਹੈ, ਇਸਨੂੰ ਹੁਕਮ ਕਰ ਦਿੱਤਾ ਇਹ ਕਲਯੁਗ ਦੇ ਵਿੱਚ 100 ਸਾਲ ਦੇ ਅੰਦਰ ਅੰਦਰ ਤੇਰੀ ਉਮਰ ਹੈ, ਇਸਦੇ ਵਿੱਚ ਤੈਂ ਪ੍ਰਭੂ ਪ੍ਰਾਪਤੀ ਦੀ ਯਾਤਰਾ ਕਰਨੀ ਹੈ। ਇਸਨੂੰ ਸਾਸਾਂ ਰੂਪੀ ਖਰਚਾ ਮਿਲਿਆ ਹੋਇਆ ਔਰ ਸਰੀਰ ਰੂਪੀ ਘੋੜਾ ਮਿਲ। ਤਿੰਨ ਕਿਸਮ ਦੇ ਲੋਕ ਹਨ, ਇੱਕ ਤਾਂ ਉਹ ਹਨ ਜਿਹੜੇ ਸਮਝ ਵਾਲੇ ਵਿਚਾਰ ਕਰਕੇ ਆਪਣੀ ਜ਼ਿੰਦਗੀ ਦਾ ਮੁੱਦਾ ਪ੍ਰਭੂ ਪ੍ਰਾਪਤੀ ਹੈ, ਉਹਨਾਂ ਨੇ ਆਪਣਾ ਰੋਜ਼ ਦਾ ਪ੍ਰੋਗਰਾਮ ਬਣਾ ਲਿਆ, ਤਿਉਹਾਰ ਕਾਰ ਵਾਸਤੇ ਵਕਤ ਕੱਢਦੇ ਹਨ ਔਰ ਇਸ ਕਿਸਮ ਦੀ ਜਥਾ ਯੋਗ ਪਾਲਣਾ ਸੇਵਾ ਆਰਾਮ ਵੀ ਦਿੰਦੇ ਹਨ, ਇਸ ਤੋਂ ਭਜਨ ਕਰਵਾ ਕੇ ਪ੍ਰਭੂ ਪ੍ਰਾਪਤੀ ਦੇ ਵਾਸਤੇ ਉਪਰਾਲਾ ਕਰਦੇ ਹਨ ਉਹ ਸਿਆਣੇ। ਦੂਜੇ ਉਹ ਹਨ, ਕਈਆਂ ਨੂੰ ਵੈਰਾਗ ਲੱਗਦਾ ਹੈ, ਬਹੁਤੇ ਕਾਲੇ ਹੋ ਜਾਂਦੇ, ਕਾਲ ਦੇ ਵਿੱਚ ਸਰੀਰ ਦੀ ਬੇਪਰਵਾਹੀ ਕਰ ਦਿੰਦੇ ਹਨ, ਉਹਨਾਂ ਨੂੰ ਕਈ ਰੋਗ ਖੜ੍ਹੇ ਹੋ ਜਾਂਦੇ, ਉਹ ਬਿਮਾਰੀਆਂ ਲੱਗਣ ਕਰਕੇ ਆਪਣੀ ਯਾਤਰਾ ਸਫਲੀ ਨਹੀਂ ਕਰ ਸਕਦੇ। ਤੀਸਰੇ ਉਹ ਹਨ ਜਿਹੜੇ ਧਿਆਨ ਹੀ ਨਹੀਂ ਦਿੰਦੇ ਹਨ, ਸਰੀਰ ਰੂਪੀ ਘੋੜੇ ਨੂੰ ਖਾਣ ਪਾਣ 'ਤੇ ਔਰ ਪ੍ਰਭੂ ਭਗਤੀ ਵੱਲ ਧਿਆਨ ਹੀ ਨਹੀਂ ਹੈ ਉਹਨਾਂ ਦਾ, ਆਪਣੇ ਆਪ ਨੂੰ ਘੋੜਾ ਮੰਨ ਕੇ ਇਸ ਦੀ ਪਾਲਣਾ ਇਸ ਦੀ ਪੂਜਾ 'ਤੇ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਨ। ਸੋ ਇਹਨਾਂ ਵਿੱਚੋਂ ਜਿਹੜੇ ਪਹਿਲੇ ਹਨ, ਘੱਟ ਬਸੇ ਚਰਨਾਰਵਿੰਦ ਕਸਮਾ ਜਪੇ ਗੋਪਾਲ, ਸੋਈ ਸਾਹਿਬ ਸੇਵੀਏ ਇਸ ਦੇ ਹੀ ਗੋਪਾਲ। ਸੋ ਇਸ ਸਰੀਰ ਦੀ ਪਾਲਣਾ ਕਰਕੇ ਇਹ ਜਾਣ ਕੇ ਵੀ ਇਸ ਤੋਂ ਲੈਣਾ ਹੈ ਕੰਮ, ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਦੇ ਅੰਦਰ ਜੀਵਾਤਮਾ ਹਾਂ, ਰੂਹ ਹਾਂ। ਕੁਛ ਦੇਰ ਵਾਸਤੇ ਮੈਨੂੰ ਸਰੀਰ ਮਿਲਿਆ, ਫਿਰ ਇਹ ਸਰੀਰ ਵਾਪਸ ਲੈ ਲਿਆ ਜਾਏਗਾ। ਸੋ ਉਹਨੇ ਸਮੇਂ ਦੇ ਅੰਦਰ ਅੰਦਰ ਪਰਮੇਸ਼ੁਰ ਦੀ ਬੰਦਗੀ ਕਰਕੇ ਸੇਵਾ ਭਗਤੀ ਕਰਕੇ ਜਨਮ ਨੂੰ ਸਫਲਾ ਕਰ ਲੈਂਦੇ। ਦੂਸਰੇ ਬਹੁਤੇ ਕਾਲੇ ਨੂੰ, ਕਈਆਂ ਨੂੰ ਵਿਰਾਗ ਲੱਗਦਾ, ਉਹਨਾਂ ਨੂੰ ਕਈ ਬਿਮਾਰੀਆਂ ਖੜੀਆਂ ਹੋਣ ਕਰਕੇ ਪੂਰੀ ਮੰਜ਼ਿਲ 'ਤੇ ਪਹੁੰਚ ਨਹੀਂ ਸਕਦੇ, ਕਿਉਂ ਉਹਨਾਂ ਦਾ ਵੀ ਅਧੂਰਾ ਰਹਿ ਜਾਂਦਾ। ਭਾਵੇਂ ਪਰਮੇਸ਼ੁਰ ਦੀ ਨਾਰਾਜ਼ਗੀ ਦਾ ਕਾਰਨ ਤਾਂ ਨਹੀਂ ਬਣਦੇ, ਲੇਕਿਨ ਪਹਿਲੇ ਤਾਂ ਅੰਤਰਜਾਮੀ ਦੀ ਪ੍ਰਾਪਤੀ ਹੋਣ ਕਰਕੇ ਜਨਮਣ ਦੇ ਚੱਕਰ ਕੱਟੇ ਜਾਂਦੇ, ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦੇ, ਸਦਾ ਵਾਸਤੇ ਵਾਹਿਗੁਰੂ ਆਨੰਦ ਦਾ ਸਾਗਰ ਉਹਦੇ ਵਿੱਚ ਰਹਿੰਦੇ ਹਨ। ਦੂਸਰਿਆਂ ਨੂੰ ਹੋਰ ਇੱਕ ਦਾ ਜਨਮ ਧਾਰਨਾ ਪੈਂਦਾ। ਤੀਸਰੇ ਜਿਹੜੇ ਜਮੇ ਇੱਧਰ ਧਿਆਨ ਨਹੀਂ ਦਿੰਦੇ, ਉਹ ਤਾਂ ਸਖ਼ਤ ਦੰਡ ਦੇ ਅਧਿਕਾਰੀ ਹਨ, ਜਿਹੜੇ ਸਮਝਦੇ ਨੇ ਮਾਨੁੱਖ ਤਨ ਕੀ ਟੈਂਡਿੰਗ ਕੈਂਡੀ ਮੈਰੀ ਨਥਿੰਗ ਐਲਸ, ਜ਼ਿੰਦਗੀ ਦਾ ਮੁੱਦਾ ਖਾਓ ਪੀਓ ਐਸ਼ ਹੋਈ ਸਕਦਾ, ਉਹ ਦੰਡ ਦੇ ਭਾਗੀ ਹੋਣਗੇ। ਉਹਨਾਂ ਵਾਸਤੇ ਇੱਥੇ ਤਾਂ ਤਕਲੀਫਾਂ, 4 ਦਿਨ ਆਪਣੇ ਆਪ ਨੂੰ ਸਮਝਦੇ ਨੇ ਅਸੀਂ ਬੜੇ ਸੁਖੀ ਹਾਂ, ਦਰਅਸਲ ਸੁਖੀ ਨਹੀਂ ਹਨ, ਸੁਖੀ ਤਾਂ ਉਹ ਪੁਰਸ਼ ਹੁੰਦਾ ਜਿਸਦਾ ਚਿੱਤ ਸ਼ਾਂਤ ਹੋਵੇ, ਬਾਕੀ ਭਗਤੇ ਅਖੀਰ ਜਮਾਂ ਦੇ ਵੱਸ ਪੈਣਾ, ਹਿਸਾਬ ਕਿਤਾਬ ਹੋ ਗਏ, 84 ਜੋਨ ਦਾ ਗੇੜਾ, ਅਨੇਕਾਂ ਤਕਲੀਫਾਂ ਉਠਾਉਣੀਆਂ ਪੈਣਗੀਆਂ ਉਹਨਾਂ ਵਾਸਤੇ। ਇੱਕ ਆਓ ਇੱਧਰ, ਬਾਬਾ ਅਮਰਦਾਸ ਜੀ ਦੀ ਆਯੂ 66 ਸਾਲ ਦੀ ਹੋ ਗਈ, ਪਿਛਲੀ ਅਵਸਥਾ ਦੇ ਵਿੱਚ ਗੁਰੂ ਸ਼ਰਨ ਪ੍ਰਾਪਤ ਹੋਈ, ਭਾਵੇਂ ਪਹਿਲਾਂ ਤੇ ਹੀ ਜਦ ਤੇ ਹੋਸ਼ ਸੰਭਲੀ ਚੰਗੇ ਪਾਸੇ ਖਿਆਲ ਸੀ, ਸ੍ਰੇਸ਼ਟਾਚਾਰ ਸੀ, ਤੀਰਥ ਯਾਤਰਾ ਆਦਿ ਕਰਨਾ, ਪਰ ਗੁਰੂ ਕਿਰਪਾ ਤੋਂ ਬਿਨਾਂ, ਗੁਰੂ ਸ਼ਰਨ ਤੋਂ ਬਿਨਾਂ ਇਸਦੇ ਜਨਮ ਦੀ ਸਫਲਤਾ ਹੁੰਦੀ ਨਹੀਂ, ਪ੍ਰਭੂ ਪ੍ਰਾਪਤੀ ਹੁੰਦੀ ਨਹੀਂ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆ ਕੇ ਗੁਰੂ ਦੀਖਿਆ ਪ੍ਰਾਪਤ ਕਰਕੇ, ਅੰਮ੍ਰਿਤਪਾਨ ਕਰਕੇ ਆਪ ਜੀ ਨੇ ਹੁਣ ਸੋਚਿਆ ਵੀ ਸ਼੍ਰੀ ਜਲਦੀ ਜਲਦੀ ਕੰਮ ਲੈ ਲੈਣਾ ਚਾਹੀਦਾ, ਉਮਰ ਕਾਫੀ ਹੋ ਗਈ ਹੈ, ਵਕਤ ਅਖੀਰ ਤੋਂ ਪਹਿਲਾਂ ਪਹਿਲਾਂ ਪ੍ਰਭੂ ਪ੍ਰਾਪਤੀ ਰੂਪੀ ਕਾਰਜ ਰਾਸ ਹੋ ਜਾਣਾ ਚਾਹੀਦਾ। ਆਪ ਜੀ ਨੇ ਇਹ ਵਿਚਾਰ ਕਰਕੇ ਮਨ ਕਰਕੇ ਭਜਨ ਕਰਨਾ ਚਾਹੀਦਾ, ਸਰੀਰ ਕਰਕੇ ਸੇਵਾ ਕਰੀ। ਜ਼ਿਮੀਂਦਾਰ ਦੋ ਹਲਟ ਜੋੜ ਦਿੰਦਾ, ਇੱਕ ਖੇਤ ਨੂੰ ਅੱਧੇ ਵਕਤ ਵਿੱਚ ਸਿੰਜਿਆ ਜਾਂਦਾ, ਇੱਕ ਡਬਲ ਟਾਈਮ ਲੈ ਜਾਂਦਾ। ਇਸੀ ਤਰ੍ਹਾਂ ਹੀ ਉਹਨਾਂ ਨੇ ਸਰੀਰ ਕਰਕੇ ਸੇਵਾ, ਮਨ ਕਰਕੇ ਭਜਨ, ਕਿਉਂਕਿ ਪਹਿਲੇ ਸਮਿਆਂ ਦੇ ਲੋਕ ਸਰੀਰ ਕਰਕੇ ਤਪ ਕਰਦੇ ਹੁੰਦੇ ਔਰ ਮਨ ਕਰਕੇ ਭਜਨ ਕਰਦੇ ਸਨ। ਇਸ ਤਰੀਕੇ ਸਿਰ ਆਪ ਜੀ ਨੇ ਜਨਮ ਨੂੰ ਸਫਲਾ ਕਰਨ ਦੇ ਵਾਸਤੇ ਉਦਮ ਕਰਿਆ, ਲੱਗ ਬਣ ਕੇ ਸੇਵਾ ਕਰਨ ਲੱਗੇ। ਸੇਵਾ ਬੜੀਆਂ ਤਾਕਤਾਂ ਹਨ, ਸੇਵਾ ਬੜੀਆਂ ਬਰਕਤਾਂ ਹਨ, ਜਿਹੜੇ ਸੇਵਾ ਕਰਦੇ ਅੰਦਰ। ਸੇਵਾ ਤਾਂ ਇੱਕ ਪਸ਼ੂ ਦੀ ਵੀ ਕਾਹਲੀ ਨਹੀਂ ਜਾਂਦੀ, ਇੱਕ ਤੁਸੀਂ ਗਾਂ ਦੀ ਸੇਵਾ ਕਰੋ, ਮੱਝ ਦੀ ਸੇਵਾ ਕਰੋ, ਤੁਹਾਨੂੰ ਦੁੱਧ ਮਿਲੇਗਾ, ਦਰਖਤ ਦੀ ਸੇਵਾ ਕਰੋ, ਤੁਹਾਨੂੰ ਫਲ ਮਿਲਣਗੇ, ਛਾਂ ਮਿਲੇਗੀ। ਇਸੀ ਤਰ੍ਹਾਂ ਸੇਵਾ, ਗੁਰੂ ਗੁਰੂ ਤਾਂ ਪਰਮੇਸ਼ਰ ਰੂਪ ਹੈ, ਉਹਦੀ ਸੇਵਾ ਕਿਵੇਂ ਆਈ ਜਾ ਸਕਦੀ ਹੈ? ਇੱਕ ਤਿਲ ਨਹੀਂ ਪੰਨੇ ਕਾਲੇ, ਉਹਦਾ ਤਿਲ ਤੇ ਤਿਲ ਜਿੰਨੀ ਵੀ ਕਾਲਣਾ ਨਹੀਂ ਖਾਂਦਾ ਹੈ, ਸੇਵਾ ਨੂੰ ਅਵਸ਼ ਫਲ ਲੱਗਦਾ। ਕਰਕੇ ਕੋਈ ਦੇ ਗੁਲੋ ਸੇਵਾ ਨੂੰ ਸੇਵਾ ਲੱਗਦਾ, ਕਰਕੇ ਕੋਈ ਦੇ ਗੁਲੋ ਸੇਵਾ ਨੂੰ ਸੇਵਾ ਲੱਗਦਾ, ਅਰਥ ਨਹੀਂ ਜਾਂਦੀ ਗੁਰੂ ਦੀ ਸੇਵਾ। ਹਾਂਜੀ, ਸੇਵਾ ਦੇ ਬੜੇ ਬੜੀਆਂ ਬਰਕਤਾਂ, ਬੜੇ ਬੜੀਆਂ ਤਾਕਤਾਂ। ਰਾਮਦਾਸ ਜੀ ਦਾ ਜਨਮ ਲਾਹੌਰ ਦਾ ਸੋਢੀਆਂ ਕਰਤਾ, ਆਪ ਜੀ ਨੂੰ ਬਚਪਨ ਤੋਂ ਸ਼ੌਕ ਲੱਗਿਆ, ਗੋਇੰਦਵਾਲ ਸਾਹਿਬ ਆ ਗਏ, ਸੇਵਾ ਕਰਨ ਲੱਗ ਪਏ। ਬੀਬੀ ਬਾਨੀ ਦੀ ਸ਼ਾਦੀ ਵੀ ਇਹਨਾਂ ਨਾਲ ਹੀ ਹੋਈ। ਸੇਵਾ ਕਰਦੇ ਜਿਹੜੇ ਪਹਿਲੇ ਬਚਪਨ ਦੇ ਸਾਥੀ ਸਨ, ਇੱਕ ਦਫ਼ਾ ਉਹਨਾਂ ਨੇ ਵਿਚਾਰ ਕੀਤੀ, ਕਿਸੇ ਤੀਰਥ ਯਾਤਰਾ ਨੂੰ ਗਏ ਸਨ, ਵੀ ਚਲੋ ਚੱਲ ਕੇ, ਜੇਠਾ ਜੀ ਪਹਿਲਾ ਨਾਂ ਸੀ, ਉਹਨਾਂ ਦਾ ਦਰਸ਼ਨ ਕਰੀਏ ਦੇਖੀਏ। ਸਹੁਰੇ ਘਰ ਰਹਿੰਦੇ, ਕਿਸੇ ਜੀ ਸ਼ਾਨ ਸ਼ੌਕ ਨਾਲ ਰਹਿੰਦੇ, ਜਗਤ ਗੁਰੂ ਦੇ ਘਰ ਹੁਣ ਦੀ ਸ਼ਾਦੀ ਹੋਈ। ਸੋ ਆਏ ਆ ਕੇ ਕੀ ਦੇਖਦੇ ਨੇ, ਆਪ ਜੀ ਟੋਕਰੀ ਢੋ ਰਹੇ ਹਨ, ਸੇਵਾ ਕਰ ਰਹੇ ਹਨ, ਮਿੱਟੀ ਵਿੱਚ ਲਿਬੜੇ ਫਿਬੜੇ ਹਨ। ਹੈਰਾਨ ਹੋ ਗਏ, ਕਿਉਂਕਿ ਸਾਥੀ ਸੇ ਪਹਿਲੇ ਕਹਿਣ ਲੱਗੇ, ਜੇਠੇ ਆ ਹੱਦ ਕਰਦੀ, ਤੇ ਮਜ਼ਦੂਰਾਂ ਵਾਲਾ ਕੰਮ ਫੜਿਆ ਹੋਇਆ। ਜਗਤ ਗੁਰੂ ਦਾ ਦਾਮਾਦ ਹੋ ਕੇ ਉਹ ਕਹਿੰਦੇ, ਚੁੱਪ ਰਹੋ, ਬੜੀਆਂ ਸਿਫਾਰਿਸ਼ਾਂ ਨਾਲ ਸੇਵਾ ਲੱਭੀ ਹੈ, ਇਹ ਸੇਵਾ ਭਾਗਾਂ ਤੋਂ ਬਿਨਾਂ ਲੱਭਦੀ ਹੈ ਕਿਤੇ। ਉਸ ਮੌਕੇ ਐਸੇ ਉਚਾਰਨ ਕੀਤਾ ਸੀ, ਉਚਾਰਨ ਕੀਤਾ ਜੀ ਦੇ ਵਿੱਚ ਸੇਵਾ ਦੀ ਮਹੱਤਤਾ ਦੱਸੀ। ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ, ਰਾਜ ਮਲਿਕ ਸਿਕਦਾਰੀ ਅਗਨੀ ਮੈਂ ਜਾਲ, ਸੰਤ ਜਨਾ ਕਾ ਛੋਰਾ ਤਿਸ ਚਰਨੀ ਲਾਗ, ਮਾਇਆ ਧਾਰੀ ਛਤਰਪਤੀ ਨੂੰ ਛੋਡੋ ਤਿਆਰ, ਸੰਤ ਜਨਾ ਕਾ ਲੂੰਗਰਾ ਓਡ ਨਗਨ ਨ ਹੋਈ, ਸਾਖਤ ਸਿਰਪ ਰੇਸ਼ਮੀ ਪੈਰਤ ਪਰਤ ਹੋਈ, ਸਾਖਤ ਸਿਮੁਖ ਜੋੜੀ ਅਧ ਵਿੱਚੋਂ ਟੁੱਟੈ, ਹਰ ਜਨ ਕੀ ਸੇਵਾ ਜੋ ਕਰੈ ਇਤ ਉਤੈ ਛੂਟੈ, ਸਭ ਕੁਛ ਤੁਮ ਹੀ ਤੇ ਹੋਆ ਆਪ ਬਣਤ ਬਣਾਈ, ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ। ਯਾਨੀ ਪੱਖਾ ਔਰ ਪੀਸਣਾ ਪੀਸ ਕੇ, ਪਾਣੀ ਡੋ ਕੇ, ਬਹੁਤ ਕਿਸਮ ਦੀ ਸੇਵਾ ਕਰਕੇ, ਸੇਵਾ ਮਨ ਨੂੰ ਸ਼ੁੱਧ ਕਰਦੀ ਹੈ, ਸ਼ੁੱਧੀ ਦੇ ਨਾਲ ਹਿਰਦੇ ਵਿੱਚ ਨਾਮ ਵਸਦਾ ਹੈ, ਨਾਮ ਹਿਰਦੇ ਵਿੱਚ ਵਸਿਆ, ਵਾਹਿਗੁਰੂ ਅੰਤਰਜਾਮੀ ਜੋ ਆਨੰਦ ਦਾ ਸਾਗਰ ਹੈ ਉਹਦੇ ਵਿੱਚ ਲਿਵਲੀਨ ਹੋਈ, ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ। ਇਉਂ ਸੇਵਾ ਕਰਕੇ ਕਹਿਣ ਲੱਗੇ, ਦੁੱਖਾਂ ਤੋਂ ਬਰੀ ਹੋਈ, ਤਾਂ ਤੁਹਾਨੂੰ ਇਸ ਗੱਲ ਦੀ ਕੀ ਮਹਿਮਾ, ਤੁਸੀਂ ਕੀ ਜਾਣੋ ਇਸ ਗੱਲ ਦੀ।
Thank you.
ਜਿਹਨੇ ਸੇਵਾ ਨੂੰ ਕਮਰ ਕਸਾ ਕਰ ਲਿਆ, ਮਨ ਕਰਕੇ ਭਜਨ ਅੰਦਰ ਨਾਮ ਦੀ ਲਿਪਤੀਓ ਕੇ ਸਾਸਨ, ਭਜਨ ਤਾਂ ਹਰ ਇੱਕ ਦੇ ਅੰਦਰ ਚੱਲ ਹੀ ਰਿਹਾ ਹੈ, ਸਮਝ ਨਾ ਹੋਣ ਕਰਕੇ ਸੁਣ ਨਹੀਂ ਸਕਦਾ। ਨੌਨਿਤ ਅੰਮ੍ਰਿਤ ਪਰਬ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ, ਨੌਨਿਤ ਦੀਆਂ 18 ਸਿੱਧੀਆਂ ਦਾ ਦਾਤਾ ਵਹਿਗੁਰੂ ਦਾ ਨਾਮ, ਇਹਦਾ ਵਾਸਾ ਹਰ ਇੱਕ ਸਰੀਰ ਦੇ ਅੰਦਰ, ਪੈਰ ਦੇ ਗੁੱਠ ਤੋਂ ਸਿਰ ਦੀ ਚੋਟੀ ਤੱਕ ਨਾਮ ਦੀ ਧੁਨੀ ਹੋ ਰਹੀ ਹੈ, ਸਵਾਸ ਵਾਸ ਨਾਮ ਦੀ ਧੁਨੀ ਹੋ ਰਹੀ ਹੈ। ਸਾਡੇ ਤਿੰਨ ਕਰੋੜ ਰੋਮ ਹੈ, ਗੁਰਮੁਖ ਰੋਮ ਰੋਮ ਹਰ ਤਿਆਵੈ, ਇੱਕ ਰੋਮ ਵਿੱਚੋਂ ਨਾਮ ਦੀ ਧੁਨੀ ਹੋ ਰਹੀ ਹੈ, ਪਰਾਬਾਣੀ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਹਿਰਦੇ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਮੱਧਮਾ ਬਾਣੀ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਅੱਗੇ ਚੱਕਰ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਤ੍ਰਿਪਤੀ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ, ਦਸਵੇਂ ਦੁਆਰ ਵਿੱਚ ਨਾਮ ਦੀ ਧੁਨੀ ਹੋ ਰਹੀ ਹੈ। ਉੱਥੇ ਪਹੁੰਚ ਕੇ ਆਹਿਸਤਾ ਆਹਿਸਤਾ ਮਨ ਸ਼ੁੱਧ ਹੁੰਦਾ ਹੁੰਦਾ ਸਾਰੇ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ, ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਦੁੱਖ ਸੁਖ ਤੈ ਵਿਆਪਤ ਨਹੀਂ ਜੇ ਆਤਮ ਰਾਮ ਪੁਜਾ। ਇਸ ਅਵਸਥਾ 'ਚ ਪਹੁੰਚ ਕੇ ਅਸਲੀ ਜੀਵ ਦਾ ਆਪਣਾ ਅਸਲੀ ਘਰ ਕੋ ਬਾਹਰਲੇ ਘਰ ਗਲਤੀ ਕਰਕੇ ਮੰਨ ਰਿਹਾ ਹੈ, ਅਸਲੀ ਘਰ ਨਿਜ ਕਰ ਜਿੱਥੋਂ ਇਹ ਉਲਟ ਕੇ ਦੁਨੀਆਂ ਵਿੱਚ ਆ ਗਿਆ, ਅਸਲੀ ਘਰ ਉਹ ਹੈ ਜਿਹੜਾ ਸੁਖਤਾ ਘਰ ਹੈ। ਉੱਥੇ ਪਹੁੰਚ ਕੇ ਸਾਰੇ ਦੁੱਖ ਨਿਉਂ ਲੈ ਜਾਂਦੇ ਹਨ ਜਿਵੇਂ ਨਾਤਿਆਂ ਮੈਲ ਲੈ ਜਾਂਦੇ, ਇਸ ਤਰੀਕੇ ਸਿਰਫ ਉੱਥੇ ਪਹੁੰਚ ਜਾਂਦਾ ਹੈ। ਇਉਂ ਇਹਨਾਂ ਦੇ ਅੰਦਰ ਨਾਮ ਦੀ ਲਿਵ ਲੱਗੀ ਹੈ, ਹਰ ਵਕਤ ਉਹਨੂੰ ਨਾਮ ਦੀ ਧੁਨੀ ਹੁੰਦੀ ਹੈ, ਸਰੀਰ ਕਰਕੇ ਸੇਵਾ ਆਦਿ ਹੋਰ ਵੀ ਕੰਮ ਕਰੀ ਜਾਂਦੇ ਹੈ, ਔਰ ਮਨ ਕਰਕੇ ਉੱਧਰ ਲਿਵ ਲਾ ਛੱਡਦੇ ਹਨ। ਇਉਂ ਬਾਬਾ ਅਮਰਦਾਸ ਜੀ ਨੇ ਸਮੇਂ ਨੂੰ ਗਨੀਮਤ ਸਮਝ ਕੇ, ਸਮੇਂ ਨੂੰ ਥੋੜ੍ਹਾ ਜਾਣ ਕੇ, ਆਯੂ ਬਹੁਤ ਹੋ ਗਈ ਹੈ, ਥੋੜ੍ਹੇ ਸਮੇਂ ਵਿੱਚ ਹੀ ਪ੍ਰਭ ਪ੍ਰਾਪਤ ਰੂਪੀ ਕਾਲ ਰਾਸ ਹੋਣਾ ਚਾਹੀਦਾ ਹੈ, ਇਹ ਜਾਣ ਕੇ ਉਹ ਦੋਵੇਂ ਅੰਦਰ ਨਾਮ ਦੀ ਧੁਨ ਨਾਮ ਦੀ ਲਿਵ ਨੂੰ ਨਹੀਂ ਛੋੜਦੇ, ਅਤੇ ਸਰੀਰ ਕਰਕੇ ਸੇਵਾ ਪੱਖਾ ਮਾਰਨਾ, ਸੰਗਤਾਂ ਨੂੰ ਸਤਸੰਗ ਦੇ ਜੁੱਤੇ ਚਾੜਨੇ, ਝਾੜੂ ਦੇਣੇ, ਪਾਣੀ ਢੋਣਾ ਲੰਗਰ ਵਾਸਤੇ, ਜੂਠੇ ਭਾਂਡੇ ਮਾਂਜਣੇ, ਹੋਰ ਕਈ ਕਿਸਮ ਦੀ ਸੇਵਾ ਆਪ ਜੀ ਨੇ ਇਉਂ ਆਰੰਭ ਕਰ ਦਿੱਤੀ, ਅਤੇ ਰਾਤ ਸੇਵਾ ਵਿੱਚ ਲੱਗੇ। ਗੱਲਬਾਤ ਕਿਸੇ ਨਾਲ ਨਹੀਂ, ਜਿਹਨੇ ਭਜਨ ਕਰਨਾ ਹੈ, ਜਿਹਨੇ ਵਿੱਦਿਆ ਪੜ੍ਹਨੀ ਹੈ, ਜਿਹਨੇ ਸੇਵਾ ਕਰਨੀ ਹੈ, ਜੇ ਹੋਰ ਪਾਸੇ ਧਿਆਨ ਗੱਲਾਂ ਬਾਤਾਂ 'ਚ ਹੋਵੇ ਇਹ ਕਰ ਨਹੀਂ ਸਕਦਾ, ਕਿਉਂਕਿ ਉੱਧਰ ਸਮਾਂ ਲੱਗ ਜਾਂਦਾ ਹੈ। ਸੋ ਇਸ ਵਾਸਤੇ ਜਿਹਨਾਂ ਜਿਹਨਾਂ ਨੇ ਸੇਵਾਵਾਂ ਕੀਤੀਆਂ, ਭਜਨ ਅਭਿਆਸ ਕੀਤੇ, ਉਹ ਆਪਣੇ ਸਮੇਂ ਨੂੰ ਗਨੀਮਤ ਜਾਣਦੇ ਹਨ, ਦੁਰਲੱਭ ਜਾਣਦੇ ਹਨ। ਕਿਉਂ ਆਪ ਜੀ ਨੇ ਇਸ ਤੋਂ ਇਲਾਵਾ ਇੱਕ ਹੋਰ ਸੇਵਾ ਆਰੰਭ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਸਾਡੇ ਦਸੇ ਗੁਰੂ ਸਾਹਿਬਾਨ ਹੋਰ ਜਿਤਨੇ ਵੀ ਮਹਾਂਪੁਰਖ ਹੋਏ, ਅੰਮ੍ਰਿਤ ਵੇਲੇ ਜਾਗਣ ਦਾ ਪਹਿਰ ਸਵਾ ਪਹਿਰ ਆਪਣੇ ਦੇ ਕੇ ਸੌ ਤੱਤਨ ਗੁਰਲਾ ਇਸ਼ਨਾਨ ਕਰਕੇ ਪ੍ਰਭੂ ਦੇ ਧਿਆਨ ਵਿੱਚ ਜੁੜਨ ਦਾ ਅਭਿਆਸ ਹੁੰਦਾ। ਸਮੇਂ ਸਾਧਨ ਕਾਲ ਵਿੱਚ ਤਾਂ ਦਿਨ ਰਾਤ ਇੱਕ ਪੀਤਾ ਹੁੰਦਾ, ਸਾਰੀ ਸਹੀ ਰਾਤ ਬੈਠ ਕੇ ਸਮਾਧੀਆਂ ਕਰਦੇ ਹਨ, ਫਿਰ ਵੀ ਸਹਿਜ ਅਵਸਥਾ ਵਿੱਚ ਆ ਕੇ ਇਸ ਅਵਸਥਾ ਨੂੰ ਹਮੇਸ਼ਾ ਬਰਕਰਾਰ ਰੱਖਦੇ ਹਨ। ਗੁਰੂ ਅੰਗਦ ਦੇਵ ਮਹਾਰਾਜ ਭਾਵੇਂ ਕਰਨ ਕਰਾਉਣ ਦੀ ਲੋੜ ਨਹੀਂ ਸੀ, ਪ੍ਰਭੂ ਪ੍ਰਾਪਤ ਕੀਤਾ ਕਿ ਇਹਦਾ ਮੁੰਦਲੇ ਮਕਸੂਦ ਹੈ, ਜਿੱਥੇ ਪਹੁੰਚ ਗਿਆ ਫਿਰ ਉਸਨੂੰ ਹੋਰ ਘਟਨਾ ਦੀ ਲੋੜ ਨਹੀਂ ਰਹਿੰਦੀ ਹੈ। ਪਰ ਫਿਰ ਵੀ ਜਿਵੇਂ ਇੱਕ ਕੋਈ ਥੋੜ੍ਹੀ ਲਾ ਕੇ ਗਰਮੀ ਦਾ ਮਹੀਨਾ ਸਾਉਣ ਭਾਦੋਂ ਦਾ ਚੁਬਾਰੇ 'ਤੇ ਚੜ੍ਹ ਕੇ ਠੰਡੀ ਹਵਾ ਲੈਂਦਾ, ਪੌੜੀ ਨਹੀਂ ਲਾਉਂਦਾ ਤਾਂ ਕਿ ਹੋਰ ਵੀ ਉਸ ਤਾਈਂ ਚੜ੍ਹ ਕੇ ਕੋਈ ਹਵਾ ਲੈ। ਸਤਿਪੁਰਸ਼ਾਂ ਦਾ ਜਿਹੜਾ ਜੀਵਨ ਹੁੰਦਾ ਹੈ ਇਹ ਦੂਸਰਿਆਂ ਦੇ ਵਾਸਤੇ ਉਹਨਾਂ ਦੀ ਕਰਨੀ ਹੀ, ਉਹਨਾਂ ਦੀ ਕਮਾਈ ਹੀ ਜਿਹੜੀ ਚਾਲੀ ਉਹੀ ਸਿੱਖਿਆ ਰੂਪ ਹੋਇਆ ਕਰਦੀ ਹੈ। ਸਵੇਂ ਕਰਕੇ ਆਪ ਜੀ ਦੇ ਇਸ਼ਨਾਨ ਵਾਸਤੇ ਬਾਬਾ ਅਮਰਦਾਸ ਜੀ ਨੇ ਦਰਿਆ ਬਿਆਸ ਤੋਂ, ਜੋ ਕਿ ਖਡੂਰ ਤੋਂ 4 ਕੋਹ ਪੈਂਦਾ ਸੀ, ਉੱਥੋਂ ਜਲਦੀ ਗਗਰ, ਉਹ ਕਿਵੇਂ ਸ਼ਾਮ ਦਾ ਰਾਤ ਦਾ ਸਤਸੰਗ ਪਹਿਰ ਸਵਾ ਪਹਿਰਾ ਗੁਜ਼ਰ ਜਾਂਦੀ ਸੀ, ਕੀਰਤਨ ਕਥਾ ਸਤਸੰਗ ਹੁੰਦਾ ਸੀ। ਸੋ ਉਸ ਤੋਂ ਬਾਅਦ ਆਪਣੇ ਗਾਗਰ ਮੋਢੇ 'ਤੇ ਉਠਾਉਣੀ, 2 ਕੋਹ ਪੈਰੇ ਜਾਣਾ, ਉੱਥੇ ਅਰਦਾਸ ਬੇਨਤੀ ਕਰਨੀ, ਪ੍ਰਭੂ ਤੇਰੀ ਨਵਾਜ ਕਿਵੇਂ ਕਰਨਾ, ਹਜ਼ੂਰ ਵੱਲ ਪਿੱਠ ਹੋ ਰਹੀ ਹੈ, ਫਿਰ ਦਰਿਆ ਬਿਆਸ ਵੱਲ ਮੂੰਹ ਕਰਨਾ, ਉੱਥੋਂ ਜਲਦੀ ਗਾਗਰ ਭਰ ਕੇ ਲਿਆਉਣੀ। ਉੱਥੇ ਉੱਚਾ ਥਾਂ ਬਣਾਇਆ ਹੋਇਆ ਸੀ, ਉੱਥੇ ਰੱਖ ਕੇ ਗਾਗਰ ਨੂੰ ਦਮ ਲੈਂਦੇ ਹੁੰਦੇ ਸਨ, ਇਸੇ ਵਾਸਤੇ ਉਸ ਗੁਰਦੁਆਰੇ ਦਾ ਨਾਮ ਦਮਦਮਾ ਸਾਹਿਬ। ਸੋਇਓ ਫਿਰ ਆ ਕੇ ਵਕਤ ਸਿਰ ਜਲ ਲਿਆ ਕੇ ਉਸ ਦਿਨ ਇਸ਼ਨਾਨ ਕਰਵਾਉਣਾ। ਸੋਇਓ ਆਪ ਜੀ ਨੇ ਇਹੋ ਜਿਹਾ ਯਾਨੀ ਤਪੱਸਿਆ ਆਰੰਭੀ, ਸੇਵਾ ਰੂਪੀ ਭਜਨ ਰੂਪੀ ਤਪੱਸਿਆ, ਮਨ ਨੂੰ ਇਕੱਠਾ ਕਰਨਾ ਇਹ ਤਪੱਸਿਆ ਹੈ, ਔਰ ਸੇਵਾ ਕਰਨੀ ਪਰਮ ਤਪੱਸਿਆ ਹੈ। ਜਿਵੇਂ ਆਪ ਜੀ ਨੇ ਖੁਰਾਕ ਜੋ ਗੁਰੂ ਕੇ ਲੰਗਰ ਤੋਂ ਮਿਲਦਾ ਪ੍ਰਸ਼ਾਦ ਉਹ ਛੱਕਦੇ, ਬਾਕੀ ਗੁਰੂ ਘਰ ਤੋਂ ਸਾਲ ਪਿੱਛੋਂ ਇੱਕ ਸਿਰੇ ਪਾ ਮਿਲਦਾ ਹੁੰਦਾ, ਉਹਨੂੰ ਸਿਰ 'ਤੇ ਕੱਸ ਕੇ ਬੰਨ ਲੈਂਦੇ ਸਨ। ਦੰਡਾ ਭਜਨ ਸੇਵਾ, ਗੱਲਬਾਤ ਕਿਸੇ ਨਾਲ ਵੀ ਇਸ ਉਮਰ ਦੇ ਵਿੱਚ ਇਤਨੀ ਖਾਲਣਾ ਖਾਂਦੇ ਸਨ। ਫਿਰ ਅਸਚਰਜ ਗੱਲ ਇਹ ਹੈ, ਗੁਰੂ ਅੰਗਦ ਦੇਵ ਮਹਾਰਾਜ ਨੇ ਜਿਸ ਦਿਨ ਤੋਂ ਕਿਰਪਾ ਕੀਤੀ, ਨਾਮ ਦੀ ਤਾਂ ਬਖਸ਼ਤੀ, ਫਿਰ ਬੁਲਾਇਆ ਤੱਕ ਨਹੀਂ, ਇਸ ਗੱਲ ਦਾ ਕੋਈ ਗਿਲਾ ਨਹੀਂ ਜਾਣਦੇ ਸੀ। ਗੁਰੂ ਅੰਤਰਯਾਮੀ ਹੈ, ਗੁਰੂ ਸਰਬੱਗ ਹੈ, ਗੁਰੂ ਸਮਰੱਥ ਹੈ, ਕਿਸੇ ਦੀ ਕਾਲਣਾ ਤੋਂ, ਕਿਸੇ ਦੇ ਪ੍ਰੇਮ ਤੋਂ, ਕਿਸੇ ਦੀ ਅਵਸਥਾ ਤੋਂ ਭੁਲਿਆ ਕੋਈ ਨਹੀਂ ਹੋਇਆ। ਇੱਕ ਤਿਲ ਨਹੀਂ ਪੰਨੇ ਕਾਲੇ, ਹਰੇਕ ਦੀ ਕਾਲਣਾ ਨੂੰ ਫਲ ਅਵਸ਼ ਲਗਾਉਂਦਾ ਹੈ। ਸੋਇਓ ਕਰਕੇ ਇਸ ਵਿਸ਼ਵਾਸ ਦੇ ਨਾਲ ਆਪ ਦਿਨ ਰਾਤ ਸੇਵਾ ਕਰਦੇ ਸਨ। ਸੋਇਓ ਕਿਤਨੀ ਮੁਸ਼ਕਲ ਫਲਨ, ਸੇਵਾ ਕਰਦਿਆਂ ਔਰ ਭਜਨ ਕਰਦਿਆਂ ਮਨ ਸ਼ੁੱਧ ਔਰ ਇਕਾਗਰ ਹੁੰਦਾ ਹੈ। ਸ਼ੁੱਧ ਔਰ ਇਕਾਗਰ ਮਨ ਦੇ ਵਿੱਚ ਬਹੁਤ ਸਾਰੀਆਂ ਬਰਕਤਾਂ ਪੈਦਾ ਹੋਇਆ ਕਰਦੀਆਂ ਹਨ। ਜਿੰਨੀਆਂ ਵੀ ਸਤਪੁਰਸ਼ਾਂ ਵਿੱਚ ਬਰਕਤਾਂ ਤੁਸੀਂ ਸੁਣਦੇ ਹੋ, ਭਾਵੇਂ ਸਾਰੀਆਂ ਹਰ ਇੱਕ ਦੇ ਸਾਹਮਣੇ ਨਹੀਂ ਆਈਆਂ, ਬੜੇ ਬੜੇ ਕਰਨੀਆਂ ਦੇ ਮਾਲਕ ਗੁਰੂ ਘਰ ਦੇ ਵਿੱਚ, ਗੁਰੂ ਵਕਤ ਸਿੱਖ ਉਸ ਤੋਂ ਬਾਅਦ ਵੀ ਬੇਅੰਤ ਮਹਾਂਪੁਰਖ ਹੋਏ, ਕਿਉਂਕਿ ਇਹ ਚੀਜ਼ ਸਾਹਮਣੇ ਤਦ ਆਉਂਦੀ ਹੈ ਉਹਨਾਂ ਦਾ ਜੀਵਨ ਸਾਹਮਣੇ ਰੱਖਿਆ ਜਾਵੇ। ਜਾਂ ਤੂੰ ਕੋਈ ਸੁਣਾਵੇ ਥੋੜ੍ਹਾ ਬਹੁਤ, ਕਿੰਨਾ ਕੋਈ ਸੁਣਾ ਦੂੰ, ਇਸਨੂੰ ਕੋਈ ਥੋੜ੍ਹਾ ਬਹੁਤ, ਇਸਨੂੰ ਬਹੁਤਾ ਪਤਾ ਹੁੰਦਾ। ਕਿਉਂ ਇਸ ਤਰੀਕੇ ਸਿਰ ਗੁਰੂ ਇਤਿਹਾਸ ਜੇਕਰ ਨਾ ਬਣਦਾ ਇਹ ਕਿਵੇਂ ਸਾਹਮਣੇ ਆਉਂਦਾ, ਇਹ ਵੀ ਤਦੇ ਸਾਹਮਣੇ ਆਇਆ। ਪ੍ਰੇਰਣਾ ਕੀਤੀ ਸੰਤੋਖ ਸਿੰਘ, ਉਹਨੇ ਸਾਰਾ ਗੁਰਪ੍ਰਤਾਪ ਸੂਰਜ ਗੁਰੂ ਦੀ ਬਣਾ ਕੇ ਸਾਰੀਆਂ ਸੰਗਤਾਂ ਦੇ ਖਰਚੇ ਬੰਦੇ ਸਾਹਮਣੇ ਲਿਆਂਦਾ। ਸੋ ਆਇਓ ਆਪ ਜੀ ਨੇ ਜਿਸ ਵਕਤ ਸੇਵਾ ਭਜਨ ਆਰੰਭ ਕੀਤਾ, ਮਨ ਸ਼ੁੱਧ ਔਰ ਇਕਾਗਰ ਹੋ ਕੇ ਬਹੁਤ ਸਾਰੀਆਂ ਬਰਕਤਾਂ ਇਹ ਮਨ ਦੇ ਵਿੱਚ ਆਉਂਦੀਆਂ ਹਨ। ਸੋ ਪ੍ਰਭ ਕੇ ਸਿਮਰਨ, ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਪ੍ਰਭ ਸਿਮਰਨ ਦੇ ਬੇਅੰਤ ਫਾਇਦੇ ਦੱਸੇ, ਉਹਨਾਂ ਵਿੱਚ ਇੱਕ ਇਹ ਵੀ ਬਚਨ ਆਉਂਦਾ ਹੈ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੋ ਨਿੱਧ, ਪ੍ਰਭ ਕੇ ਸਿਮਰਨ ਗਿਆਨ ਥਿਆਨ ਤਤ ਬੁੱਧ। ਗੁਰੂ ਦੇ ਸਿਮਰਨ ਕਰਕੇ ਰਿੱਧੀ ਸਿੱਧੀ ਨਿਧੀ ਵੀ ਆਉਂਦੀ ਹੈ ਔਰ ਪ੍ਰਭ ਗਿਆਨ ਵੀ ਹੁੰਦਾ ਹੈ। ਰਿੱਧੀ ਸਿੱਧੀ ਨਿਧੀ ਨੂੰ ਮਾਇਆ ਮੰਨਿਆ ਹੈ, ਇਸ ਵੱਲ ਧਿਆਨ ਨਹੀਂ ਦੇਣਾ ਦੱਸਿਆ, ਔਰ ਜੇ ਅਸਲ ਜ਼ਿੰਦਗੀ ਦਾ ਮਕਸਦ ਪ੍ਰਭੂ ਪ੍ਰਾਪਤੀ ਹੈ ਤਾਂ ਉਸ ਵੱਲ ਪੂਰਾ ਧਿਆਨ ਹੋਣਾ ਚਾਹੀਦਾ ਹੈ। ਆਇਓ ਮਨ ਸ਼ੁੱਧ ਹੋ ਕੇ ਬਹੁਤ ਸਾਰੀਆਂ ਬਰਕਤਾਂ ਪੈਦਾ ਹੋਇਆ ਕਰਦੀਆਂ ਹਨ, ਪਰ ਉਹਨਾਂ ਵੱਲ ਧਿਆਨ ਨਹੀਂ ਦੇਣਾ। ਇਉਂ ਮਰੀਜ਼ ਹੋ ਕੇ ਸੇਵਾ ਦੀ ਮੁਰਦੇ ਦੀ ਨਹੀਂ,
ਮੁਰਦਾ ਹੋਏ ਨਾ ਮਰੀਦ ਗੱਲੀ, ਮੁਰਦਾ ਹੋਏ ਨਾ ਮਰੀਦ ਗੱਲੀ।
ਮੁਰੀਦ ਸਿੱਖ ਦਾ ਨਾਮ ਹੈ। ਮੁਰੀਦ ਸਿੱਖ ਨੂੰ ਕਹਿੰਦੇ ਮੁਰੀਦ, ਮੁਰੀਦ ਸਾਦਿਕ, ਮੁਰੀਦ ਸਿਧਾਈ। ਤਿੰਨ ਕਿਸਮ ਦੇ ਮੁਰੀਦ ਹੁੰਦੇ ਹਨ, ਇੱਕ ਨਾਮ ਤਾਂ ਸਿੱਖ, ਦੂਸਰੇ ਸ਼ਰਧਾਲੂ ਯਾਨੀ ਸਿੱਧ ਕੀ ਸਿੱਖ, ਤੀਸਰੇ ਮਰਜੀ ਬੜੇ ਸਿੱਖ। ਸੋ ਤਿੰਨਾਂ ਦਾ ਦਰਜਾ ਅਲੈਦਾ ਅਲੈਦਾ। ਜਿਹੜੇ ਆਖਰੀ ਦਰਜੇ ਦੇ ਮਰਜੀ ਬੜੇ, ਉਹਨਾਂ ਨੇ ਤਨ ਮਨ ਧਨ ਗੁਰੂ ਦੀ ਭੇਟ ਚਾੜਿਆ ਹੁੰਦਾ। ਤਨ ਮਨ ਧਨ ਸਭ ਸੌਂਪ ਗੁਰੂ ਕੋ, ਹੁਕਮ ਮੰਨੀਏ ਪਾਈਏ, ਆਪਣਾ ਕੁਛ ਨਹੀਂ ਮੰਨਿਆ ਹੁੰਦਾ। ਸੋ ਇਸ ਤਰੀਕੇ ਸਿਰਫ ਆਪਣੀ ਤਨ ਮਨ ਧਨ ਦੀ ਕੁਰਬਾਨੀ ਦੇ ਕੇ ਉਹ ਸੇਵਾ ਕਰ ਰਹੇ ਹੁੰਦੇ ਨੇ। ਫਿਰ ਤਨ ਮਨ ਧਨ ਕੁਰਬਾਨ ਕਰਕੇ ਆਪਣੀ ਹੋਂ ਵੀ ਨਾਲ ਦੀ ਨਾਲ ਛੁੱਟੀ। ਸੋ ਇਸ ਤਰੀਕੇ ਸਿਰ ਦਸ ਦਿਨ ਭਾਈ ਸਾਹਿਬ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਣਾ, ਸਬਰ ਸ਼ੁਕਰ ਸ਼ਹੀਦ ਪਰਮ ਪੌਖ ਹੋਊਗਾ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਨਾ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਇੱਥੇ ਦੀ ਤਾਕੀਦ ਪਗਮਲ ਧੋਵਣਾ, ਪੀਣ ਪੀਣ ਜਦੀਦ ਪਾਣੀ ਧੋਵਣਾ, ਚੰਦ ਬਿਮਾਰ ਸ਼ਕੀਦ ਭੁੱਗ ਖਲੋਵਣਾ। ਇਹ ਦੱਸੇ ਮਰੀਦ ਦੇ ਵਿੱਚ ਇਹੋ ਜਿਹੇ ਲੱਛਣ ਖੜ ਜਾਂਦੇ ਹਨ। ਘਾਲਣਾ ਘਾਲਣ ਵੇਲੇ ਮਨ ਦੀ ਸ਼ੁੱਧੀ ਇਕਾਗਰਤਾ ਦੁਆਰਾ ਤਾਕਤਾਂ ਆਉਂਦੀਆਂ ਹਨ, ਪਰ ਉਹਨਾਂ ਨੂੰ ਜਜ਼ਬ ਰੱਖਣਾ ਹੈ, ਉਹਨਾਂ ਨੂੰ ਗੁਪਤ ਰੱਖਣਾ, ਜ਼ਾਹਰ ਨਹੀਂ ਕਰਨਾ। ਪਰਮ ਭਾਵ ਸ਼ਹੀਦ ਯਾਨੀ ਦੋ ਕਿਸਮ ਦੇ। ਇੱਕ ਦਫ਼ਾ ਤਾਂ ਜ਼ਿਕਰ ਹੈ, ਬਾਦਸ਼ਾਹ ਨੂੰ ਹੋਇਆ, ਉਸਨੂੰ ਬੰਦਗੀ ਕਰਨ ਦਾ ਸ਼ੌਕ ਜਾਗਿਆ। ਸੋ ਉਲਮਾਵਾਂ ਨਾਲ, ਵਿਦਵਾਨਾਂ ਨਾਲ ਬਹੁਤ ਸਾਰੇ ਬਚਨਦਾਸ ਸੁਣਦੇ ਰਹਿੰਦੇ ਸਨ। ਸੋ ਕਿਸੇ ਨੇ ਉਸਨੂੰ ਰਮਜ਼ ਮਾਰੀ, ਜਿੰਨੀ ਦੇਰ ਤੱਕ ਸਬਰ ਔਰ ਸ਼ੁਕਰ ਨਹੀਂ ਧਾਰਨ ਕਰਦਾ, ਰੱਬ ਦੀ ਦਰਗਾਹ ਵਿੱਚ ਬੰਦਗੀ ਕਬੂਲ ਨਹੀਂ ਪੈਂਦੀ। ਉਸਦੇ ਮੈਨੇ ਅਰਥ ਪੁੱਛਦਾ ਵੀ ਸਬਰ ਅਤੇ ਸ਼ੁਕਰ ਕਹਿੰਦੇ ਕਿਹਨੂੰ, ਪਰ ਉਸਨੂੰ ਤਸੱਲੀ ਬਖਸ਼ ਜਵਾਬ ਨਹੀਂ ਮਿਲ ਸਕਿਆ। ਅਖੀਰ ਕਿਸੇ ਨੇ ਕਿਹਾ ਆਪ ਨੂੰ ਇਸ ਦਾ ਜਵਾਬ ਦਿੱਲੀ ਦੀ ਜੇਲ੍ਹ ਵਿੱਚ ਸਰਮਦ ਨਾਮ ਕਰਕੇ ਇੱਕ ਫਕੀਰ ਹੈ, ਉਸ ਤੋਂ ਮਿਲੇ। ਸੋ ਅਗਰ ਤੁਸੀਂ ਤਸੱਲੀ ਬਖਸ਼ ਜਵਾਬ ਚਾਹੁੰਦੇ ਹੋ, ਸਰਮਦ ਕੌਣ ਸੀ? ਸਰਮਦ ਦਿੱਲੀ ਦੇ ਇੱਕ ਚੰਗੇ ਰੱਜੇ ਪੁੱਜੇ ਘਰਾਣੇ, ਮੁਸਲਮਾਨ ਘਰਾਣੇ ਦਾ ਇੱਕ ਲੜਕਾ ਸੀ। ਮਾਤਾ ਪਿਤਾ ਚੜ੍ਹਾਈ ਕਰ ਗਏ, ਧਨ ਪਦਾਰਥ ਬਹੁਤ ਸੀ, ਵੱਡੇ ਭਾਗਾਂ ਨਾਲ ਉਸਨੂੰ ਫਕੀਰਾਂ ਰੱਬ ਦੇ ਪਿਆਰਿਆਂ ਦੀ ਰੱਬੀ ਬੰਦੇ ਵੀ ਸੋਭਤ ਮਯਸਰ ਹੋ ਗਈ। ਜੇਕਰ ਧਨ ਪੈਸਾ ਹੋਵੇ ਬੁਰੀ ਸੁਸਾਇਟੀ 'ਚ ਬੈਠ ਜੇ, ਆਦਮੀ ਨਰਕ ਹੀ ਨਰਕ ਤਿਆਰ ਕਰਦਾ ਹੈ। ਇੱਥੇ ਵੀ ਅਨੇਕਾਂ ਦੁੱਖ, ਅਨੇਕਾਂ ਬਿਮਾਰੀਆਂ ਛੇੜ ਲੈਂਦਾ ਹੈ, ਔਰ ਫਿਰ ਅੱਗੇ ਵਾਸਤੇ ਨਰਕ ਹੀ ਨਰਕ ਛੇੜਦਾ ਹੈ। ਪਰ ਵੱਡੇ ਭਾਗਾਂ ਕਰਕੇ ਉਸਨੂੰ ਫਕੀਰਾਂ ਦੀ ਰੱਬ ਦੇ ਪਿਆਰਿਆਂ ਦੀ ਸੁਸਾਇਟੀ 'ਚ ਇਨਸਾਨ ਜਿਹੀ ਜਿਹੀ ਸੰਗਤ ਵਿੱਚ ਵਿਚਰਦਾ ਹੈ, ਵੈਸਾ ਹੀ ਹੋ ਜਾਂਦਾ ਹੈ। ਕਿਉਂਕਿ ਜਿਹੀ ਜਿਹੀ ਸੰਗਤ ਵਿੱਚ ਵਿਚਰਦਾ ਉਹੋ ਜਿਹੇ ਉਹਦੇ ਖਿਆਲਾਤ ਹੋ ਜਾਂਦੇ, ਸਰੀਰ ਦੇ ਕਰਤੱਵ ਵੀ ਉਹੋ ਜਿਹੇ ਹੁੰਦੇ ਹਨ। ਕਦੇ ਸਤਸੰਗ ਕਰਨ ਦੀ ਤਾਕੀਦ ਕੀਤੀ ਸਾਨੂੰ ਗੁਰੂ ਬਾਬਾ ਜੀ ਨੇ ਵਾਰ ਵਾਰ, ਉਹ ਸੰਗਤ ਤੋਂ ਰੋਕਿਆ ਹੈ। ਸੋਇਓ ਉਸਨੂੰ ਫਕੀਰਾਂ ਦੀ ਸੋਭਤ ਮੇ ਹੌਲੀ 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 ਉਹ ਉੱਚ ਕੋਟੀ ਦਾ ਫਕੀਰ ਹੋਇਆ, ਮੰਦਲੇ ਮਾਰਫਤ ਤੱਕ ਪਹੁੰਚ ਗਿਆ ਹੈ। ਕਬੀਰ ਮਨ ਪੰਖੀ ਫਿਆ, ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ। ਜਿਹੀ ਜੀ ਸੰਗਤ ਕੋਈ ਕਰਦਾ ਉਹ ਹਜਾ ਅਵਸ਼ੀ ਹੋ ਜਾਂਦਾ ਹੈ। ਚੋਰਾਂ ਦੀ ਸੰਗਤ ਚੋਰ ਬਣਾ ਦੇਗੀ, ਠੱਗਾਂ ਦੀ ਠੱਗ ਬਣਾ ਦੇਗੀ, ਸ਼ਰਾਬੀਆਂ ਦੀ ਸ਼ਰਾਬੀ ਬਣਾ ਦੇਗੀ, ਜੂਏਬਾਜ਼ਾਂ ਦੀ ਜੂਏਬਾਜ਼ ਬਣਾ ਦੇਗੀ। ਇਹ ਸੰਗਤਾਂ 'ਚ ਬੈਠ ਕੇ ਆਦਮੀ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦਾ ਹੈ। ਪਰ ਦੂਸਰੇ ਪਾਸੇ ਸਤਸੰਗ ਹੀ ਇੱਕ ਇਹੋ ਜਿਹੀ ਸੰਗਤ ਹੈ ਜਿਹੜੀ ਸਤ ਦੀ ਸੋਝੀ ਦਿੰਦੀ ਹੈ, ਇਹਦੇ ਜੀਵਨ ਨੂੰ ਲੋਕ ਪ੍ਰਲੋਕ ਨੂੰ ਸਵਾਰਦੀ ਹੈ, ਲੋਕ ਪ੍ਰਲੋਕ ਸੁਹੇਲਾ ਕਰਦੀ ਹੈ। ਇਸ ਕਰਕੇ ਹੀ ਸਤਸੰਗ ਕਰਨ ਦੀ ਤਾਕੀਦ ਕੀਤੀ ਸਾਨੂੰ ਗੁਰੂ ਬਾਬੇ ਨੇ। ਕੁਸੰਗਤ ਤੋਂ ਵਿਵਰਜ ਕੀਤਾ ਹੈ, ਰੋਕਿਆ ਹੈ। ਕੁਸੰਗਤ ਦੁਆਰਾ ਬੜੇ ਬੜੇ ਦੂਸ਼ਣ ਪੈਦਾ ਹੋ ਜਾਂਦੇ ਇਹਦੇ ਜੀਵਨ ਦੇ ਵਿੱਚ। ਖੈਰ ਉਹ ਸ਼ਰਮਾ ਦੇ ਵਿੱਚ ਕੋਟੀ ਦਾ ਵਕੀਲ ਹੋ ਗਿਆ। ਮੰਜ਼ਲੇ ਮਾਰ ਆਖਰੀ ਮੰਜ਼ਲ ਜਿਹੜੀ ਹੈ ਰੂਹਾਨੀਅਤ ਦੀ, ਉਸ ਵਿੱਚ ਪਹੁੰਚ ਕੇ ਬਿਰਦੀ ਆਤਮਾ ਰੂੜ ਹੋ ਗਈ। ਦਿੱਲੀ ਦੇ ਚੌਂਕ ਵਿੱਚ ਦਿਗੰਬਰ ਸ਼ੀਲ 'ਤੇ ਕੋਈ ਬਸਤਰ ਨਹੀਂ ਪਹਿਨੇ, ਮਸਤੀ ਵਿੱਚ ਖੜਾ ਚੁੰਮਦਾ ਰਹਿੰਦਾ ਹੈ। ਸੋ ਉਸ ਸਮੇਂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੀ ਹਕੂਮਤ ਸੀ ਹਿੰਦੁਸਤਾਨ ਦੇ, ਬਾਦਸ਼ਾਹਾਂ ਨੂੰ ਬਾਦਸ਼ਾਹੀ ਨਾਲ ਪਿਆਰ ਹੁੰਦਾ, ਭਰਾਵਾਂ ਨਾਲ ਪਿਆਰ ਨਹੀਂ ਹੁੰਦੇ। ਆਪਣੇ ਪਿਓ ਨੂੰ ਮਰਵਾ ਨੇ ਜੇਲ੍ਹ ਵਿੱਚ ਛੱਡ ਦਿੱਤਾ, ਅੱਖਾਂ ਗੜਾ ਤੀਆਂ, ਅਤੇ ਭਰਾ ਸੀ ਇਸ ਦਾ ਦਾਰਾ ਸ਼ਿਕੋ ਕਿ ਦੋਸਤ ਹੀ ਨੇ, ਸੰਤਾਂ ਦਾ ਸਤਸੰਗੀ ਸੀ, ਮੀਆਂ ਮੀਰ ਦਾ ਮਰੀਦ ਸੀ, ਤੋ ਉਸਨੂੰ ਮਰਵਾਉਣ ਦੀ ਕੋਸ਼ਿਸ਼ ਕਰਦਾ ਸੀ। ਇਸੀ ਕਰਕੇ ਉਹ ਦਾਰਾ ਸ਼ਿਕੋ ਗੁਰੂ ਸੱਤਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਪਹੁੰਚਿਆ ਸੀ ਕੀਰਤਪੁਰ ਸਾਹਿਬ। ਸੋ ਉਹ ਸਰਮਦ ਪਾਸ ਕਈ ਦਫ਼ਾ ਬਹਿੰਦਾ ਉੱਠਦਾ ਸੀ, ਕਿਉਂਕਿ ਇਹੋ ਜਿਹੇ ਖਿਆਲਾਂ ਦਾ ਬੰਦਾ ਸੀ। ਸੋ ਇਹ ਉਸਨੂੰ ਮਰਵਾਉਣਾ ਚਾਹੁੰਦਾ ਸੀ ਔਰੰਗਜ਼ੇਬ, ਪਰ ਇਹ ਲਫ਼ਜ਼ ਕਿਤੇ ਕਿਤੇ ਸਰਮਦ ਕਹਿੰਦਾ ਹੁੰਦਾ ਸੀ। ਅਤੇ ਦਾਰਾ ਸ਼ਿਕੋ ਨੂੰ ਉੱਚ ਅਵਸਥਾ ਦੇ ਦਿੱਤੀ ਹੋਈ, ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ। ਸੱਚੀ ਬਾਦਸ਼ਾਹੀ ਕਿਸ ਦੀ ਹੈ? ਬਾਦਸ਼ਾਹੀ ਦੋ ਜਹਾਨਾਂ ਦੀ ਅਤੇ ਦਰਗੇ ਮੰਗਣ ਵਾਲੇ ਦੀ। ਹੋਰ ਪਾਤਸ਼ਾਹੀਆਂ ਕੁੜੀਆਂ ਨਾ ਅਮ੍ਰਿਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਰਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਹਰ ਇੱਕ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ, ਇਹ ਨਹੀਂ ਵੀ ਕਿਸੇ ਇੱਕ ਦੇ, ਹਰ ਇੱਕ ਦੇ ਅੰਦਰ ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ। ਉਸਨੂੰ ਹਜ਼ਰਤ ਈਸਾ ਕਹਿੰਦਾ ਹੈ, ਹਰ ਇਨਸਾਨ ਦੇ ਅੰਦਰ ਸੱਚੀ ਬਾਦਸ਼ਾਹੀ ਛੁਪੀ ਹੋਈ, ਆਸਮਾਨੀ ਬਾਦਸ਼ਾਹੀ ਛੁਪੀ ਹੋਈ ਹੈ। ਜਿਸਨੇ ਭਜਨ ਕਰਕੇ ਉਸਨੂੰ ਪ੍ਰਾਪਤ ਕਰ ਲਿਆ, ਉਹ ਬਾਦਸ਼ਾਹ ਦਾ ਬਾਦਸ਼ਾਹ ਹੋ ਗਿਆ। ਇਉਂ ਫਰਮਾਉਂਦੇ ਹਨ,
ਅਸਲੀ ਉਹ ਪਾਤਸ਼ਾਹ ਨਾਮ ਵਿੱਚ ਰਹਿੰਦੇ ਨੇੜੇ, ਅਸਲੀ ਉਹ ਪਾਤਸ਼ਾਹ
ਬਾਦਸ਼ਾਹੀ ਬਖਸ਼ੀ ਹੋਈ। ਹੋਰ ਪਾਤਸ਼ਾਹੀਆਂ ਕੁੜੀਆਂ ਨਾਮ ਰੱਤੇ ਪਾਤਸ਼ਾਹ, ਜਿਸਨੂੰ ਬਖਸ਼ੇ ਸਿਵ ਸਾਲਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਦੇਖਦੇ ਦੁਨੀਆਂ ਦੇ ਰਾਜੇ ਮਹਾਰਾਜੇ ਖਤਮ ਹੁੰਦੇ ਚਲੇ ਜਾਂਦੇ ਹਨ, ਪਰ ਜਿਹਨੂੰ ਅਸਲੀ ਬਾਦਸ਼ਾਹੀ, ਆਤਮ ਬਾਦਸ਼ਾਹੀ ਮਿਲੀ, ਉਹ ਕਦੇ ਨਾਸ਼ ਹੋਣ ਵਾਲੀ ਨਹੀਂ ਹੈ। ਇਉਂ ਸਰਮਦ ਦੇ ਪਾਸ ਬਹਿੰਦਾ ਹੁੰਦਾ ਦਾਰਾ ਸ਼ਿਕੋ, ਉਹਦੀ ਸੋਭਤ ਕਰਨ ਵਾਲਾ ਸੀ। ਮੰਦਲੇ ਮਾਰਫਤ ਉਸਨੂੰ ਵੀ ਪ੍ਰਾਪਤ ਹੋ ਗਈ ਸੀ, ਜਿਹੀ ਜਿਹੀ ਸੰਗਤ ਕਰਦਾ ਵੈਸਾ ਬਣ ਜਾਂਦਾ। ਤੋ ਔਰੰਗਜ਼ੇਬ ਦੀ ਕੋਸ਼ਿਸ਼ ਸੀ ਉਹਨੂੰ ਮਰਵਾਉਣ ਦੀ, ਖੈਰ ਔਰੰਗਜ਼ੇਬ ਨੇ ਉਸਨੂੰ ਮਰਵਾ ਦਿੱਤਾ ਦਾਰਾ ਸ਼ਿਕੋ ਨੂੰ। ਕਿਸੇ ਨੇ ਗੱਲ ਕੀਤੀ ਸਰਮਦ ਦੇ ਪਾਸ, ਆਪਣੇ ਭਰਾ ਦਾਰਾ ਸ਼ਿਕੋ ਨੂੰ ਮਰਵਾ ਦਿੱਤਾ ਹੋਇਆ, ਕਹਿੰਦੇ ਜੋ ਮਰਿਆ ਨਹੀਂ ਹੈ ਉਸਨੂੰ ਵੀ ਜ਼ਿੰਦਗੀ ਮਿਲੀ ਹੈ, ਮਰਦਾ ਸਰੀਰ ਹੈ, ਸਾਰੇ ਲੋਕ ਜਿਹੜੇ ਹੁੰਦੇ ਉਹ ਰੂਹ ਆਤਮਾ ਹੁੰਦੇ, ਉਹਦਾ ਕਦੇ ਮੌਤ ਨਹੀਂ ਉਸਨੂੰ ਵਿਆਪਦੀ, ਬਲਕਿ ਸਦੀਵੀ ਜ਼ਿੰਦਗੀ ਸਦਾ ਵਾਸਤੇ ਅਮਰ ਪਦਵੀ ਮਿਲਦੀ ਹੈ। ਇਸੀ ਗੱਲ ਨੂੰ ਮੁੱਖ ਰੱਖ ਕੇ ਕਬੀਰ ਜੀ ਨੇ ਕਿਹਾ ਨਾ, ਕਬੀਰ ਜਿਸ ਮਰਨੇ ਤੇ ਚੱਲੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਜੰਮਦਾ ਸਰੀਰ ਮਰਦਾ ਸਰੀਰ ਹੈ, ਲੇਕਿਨ ਆਤਮ ਸਥਿਤੀ ਵਾਲਾ ਪੁਰਸ਼ ਜੰਮਣ ਮਨ ਤੋਂ ਰਹਿਤ ਹੁੰਦਾ ਹੈ, ਬਲਕਿ ਸਰੀਰ ਨੂੰ ਤਿਆਗਣ ਦੀ ਕੋਸ਼ਿਸ਼ ਕਰਦਾ ਹੈ। ਤਿੰਨ ਮਨ ਦਾ ਜਿਵੇਂ ਕੋਈ ਭਾਰ ਚੱਕੀ ਫਿਰਦਾ ਹੋਵੇ, ਜੇਠਾੜ ਦੇ ਮਹੀਨੇ ਰੇਤੇ ਵਿੱਚ ਟਿੱਬਿਆਂ ਵਿੱਚ ਕਿੰਨਾ ਔਖਾ ਹੁੰਦਾ, ਚਾਹੁੰਦਾ ਛਿੜਕੇ ਕਿਤੇ ਤਿੰਨ ਮਨ ਦੀ ਪੰਡ ਛਾਂ ਚ ਬਰ ਗਾ। ਸੋ ਇਉਂ ਚਾਹੁੰਦੇ ਹਨ, ਦੁਖਦਾਈ ਫੋੜਾ ਨਿਕਲੇ ਆਤਮਾ ਦੇ ਸਰੀਰ ਜਿਹੜਾ ਹੈ। ਆਮ ਨੂੰ ਪਤਾ ਨਹੀਂ ਹੈ, ਅਗਿਆਨੀ ਆਪਣੇ ਆਪ ਨੂੰ ਦੇਹ ਮੰਨਦਾ, ਲੇਕਿਨ ਉਹਨਾਂ ਨੇ ਆਪਣੇ ਆਪ ਅਸਲੀਅਤ ਨੂੰ ਜਾਣ ਕੇ ਉਹਦੇ ਵਿੱਚ ਸਥਿਤੀ ਪਾਈ ਹੋਈ ਹੈ। ਇਉਂ ਸਰਮਧ ਕਹਿੰਦਾ ਉਹਨੂੰ ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ ਹੈ। ਸੋ ਔਰੰਗਜ਼ੇਬ ਤਾਂ ਭੰਗੀ ਹੈ ਇਹ ਲਫ਼ਜ਼ ਨੇ। ਸ਼ਾਇਦ ਇੱਕ ਦਿਨ ਇਸੀ ਤਰ੍ਹਾਂ ਫਕੀਰ ਦੇ ਪ੍ਰਭਾਵ, ਇੱਕ ਦਿਨ ਇਸੀ ਤਰ੍ਹਾਂ ਔਰੰਗਜ਼ੇਬ ਉਹਨਾਂ ਦਿਨਾਂ ਦੇ ਵਿੱਚ ਹਾਥੀਆਂ ਦੀਆਂ ਸਵਾਰੀਆਂ, ਘੋੜਿਆਂ ਦੀਆਂ, ਪਾਲਕੀਆਂ ਦੀਆਂ ਇਹੋ ਜਿਹੀਆਂ ਸਵਾਰੀਆਂ ਹੁੰਦੀਆਂ, ਮੋਟਰਾਂ ਸਾਡੇ ਦੇਸ਼ 'ਚ ਅਜੇ ਨਹੀਂ ਸਨ। ਸੋ ਔਰੰਗਜ਼ੇਬ ਜਾ ਰਿਹਾ, ਜਾਂਦਾ ਜਾਂਦਾ ਖੜ ਕੇ ਉਹਨੂੰ ਕਿਸੇ ਨੇ ਕਿਹਾ ਵੀ ਕਿਉਂ ਸਰਮਧ, ਕਹਿੰਦਾ ਕੋਲ ਹਾਥੀ ਕਰਾ ਕੇ ਕਹਿਣ ਲੱਗਾ ਫਕੀਰ ਸਾਈਂ ਮਰਵਾ ਦਿੱਤਾ ਦਾਰਾ ਛਕੋ। ਉਸਨੂੰ ਸਰਮਧ ਕਹਿਣ ਲੱਗਾ ਉਹ ਮਰਿਆ ਨਹੀਂ, ਉਹਨੂੰ ਸੱਚੀ ਬਾਦਸ਼ਾਹੀ ਮਿਲੀ ਹੈ, ਸੱਚੀ ਬਾਦਸ਼ਾਹੀ ਦੇ ਦਿੱਤੀ ਹੋਈ। ਇੱਥੋਂ ਤਾਂ ਖੰਘੀ ਹੈ ਇਹ ਲਫ਼ਜ਼ ਨੇ, ਫਕੀਰ ਨੂੰ ਕਿਹਦਾ ਡਰ ਹੈ, ਰੰਗ ਦੱਸੇ ਰੰਗ ਰੋਵੇ, ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚੇ, ਪਰਮੇਸ਼ਵਰ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਹੈ। ਜਿਹੜਾ ਬੇਪਰਵਾਹ ਪੁਰਸ਼ ਹੈ, ਜਿਹਨੂੰ ਕੁਛ ਨਹੀਂ ਚਾਹੀਦਾ, ਬੇਰਜ਼ ਹੈ, ਉਹ ਬੇਪਰਵਾਹ ਹੁੰਦਾ ਹੈ। ਇਹ ਗੱਲ ਜਦੋਂ ਕਹੀ ਔਰੰਗਜ਼ੇਬ ਦੁੱਖ ਹੋਇਆ, ਹੈ ਰਾਤ ਦੇ ਵੇਲੇ ਕੀ ਸੁਪਨਾ ਦੇਖ ਦੇਵ, ਮੈਨੂੰ ਸੁਪਨਾ ਹੁੰਦਾ ਹੈ ਦਾਰਾ ਛਕੋ ਦੇ ਸਿਰ ਉੱਪਰ ਦੋ ਛਤਰ ਚੁੰਮਦੇ ਦੇਖੇ, ਆਪਣੇ ਆਪ ਨੂੰ ਪੰਗੀ ਦੀ ਸ਼ਕਲ ਵਿੱਚ ਦੇਖਿਆ, ਸਿਰ ਤੇ ਗੰਦੇ ਦੀ ਟੋਕਰੀ, ਮੀਂਹ ਪੈਂਦਾ ਉਹ ਗੰਦਾ ਮੂੰਹ ਦੇ ਵਿੱਚ ਪੈਂਦਾ। ਸੋ ਚਾਹੀਦਾ ਤਾਂ ਸੀ ਉਸਨੂੰ ਖਿਮਾ ਮੰਗਦਾ, ਲੇਕਿਨ ਮੂਰਤਾ ਦਾ ਕੋਈ ਇਲਾਜ ਥੋੜ੍ਹਾ ਹੈ। ਉਸਨੇ ਸਰਮਧ ਨੂੰ ਜੇਲ੍ਹ ਵਿੱਚ ਛੱਡ ਦਿੱਤਾ, ਹੁਕਮ ਕਰ ਦਿੱਤਾ ਇਸ ਨੂੰ ਇੱਕ ਛਟਾਂਗ ਰੋਜ਼ ਦਾ ਪਾਣੀ, ਇੱਕ ਛਟਾਂਗ ਲੂਣ ਔਰ ਇੱਕ ਪਿਆਲਾ ਪਾਣੀ ਦਾ ਰੋਜ਼ ਮਿਲੇ। ਇਸ ਦੀ ਪਿੱਠ ਤੇ 100 ਕਰੋੜ ਰੋਜ਼ ਲੱਗੇ। ਜੇਲ੍ਹ ਵਿੱਚ ਸਰਮਧ ਨੂੰ ਛੱਡ ਦਿੱਤਾ, ਖੈਰ ਉਹ ਜੇਲ੍ਹ ਵਿੱਚ ਹੈ। ਉਸਦੀ ਲਫ਼ਜ਼ ਜ਼ਿਕਰ ਕੀਤਾ ਰੋਮ ਬਲੈਟ ਦੇ ਬਾਦਸ਼ਾਹ ਨੂੰ ਕਿਸੇ ਨੇ, ਅਗਰ ਤੈਂ ਸਬਰ ਸ਼ੁਕਰ ਦੇ ਮੈਨੇ ਪੁੱਛਣੇ ਹਨ ਤਾਂ ਸਰਮਧ ਫਕੀਰ ਹੈ ਦਿੱਲੀ ਦੀ ਜੇਲ੍ਹ ਵਿੱਚ, ਉਹਦਾ ਪਤਾ ਲੱਗੇਗਾ। ਉਸਨੇ ਆਪਣਾ ਵਕੀਲ ਭੇਜਿਆ ਔਰੰਗਜ਼ੇਬ ਦੇ ਪਾਸ ਰੋਮ ਵਾਲੇ ਬਾਦਸ਼ਾਹ ਨੂੰ, ਬਈ ਇਸ ਵਕੀਲ ਨੂੰ ਸਾਈਂ ਲੋਕ ਸਰਮਧ ਨੂੰ ਮਿਲਾ ਦਿਓ। ਖੈਰ ਉਹ ਵਕੀਲ ਪਹੁੰਚਿਆ ਔਰੰਗਜ਼ੇਬ ਦੇ ਪਾਸ, ਉਸਦੀ ਪੱਤਰਿਕਾ ਦਿੱਤੀ, ਉਸਨੇ ਦਰੋਗਾ ਜੇਲ੍ਹ ਨੂੰ ਹੁਕਮ ਕਰ ਦਿੱਤਾ ਔਰੰਗਜ਼ੇਬ ਨੇ ਵੀ ਇਸ ਨੂੰ ਸਰਮਧ ਨੂੰ ਮਿਲਾ ਦਿੱਤਾ ਜਾਵੇ। ਖੈਰ ਦਰੋਗਾ ਜੇਲ੍ਹ ਨੇ ਸਰਮਧ ਦੇ ਬਾਅਦ ਜਿੱਥੇ ਹੱਥਾਂ ਨੂੰ ਥੌੜੀਆਂ ਪੈਰਾਂ ਨੂੰ ਬੇੜੀਆਂ ਮਸਤੀ ਵਿੱਚ ਚੁੰਮ ਰਿਹਾ ਸੀ, ਸਰੀਰ ਤੋਂ ਤਾਂ ਪਰੇ ਸੀ, ਆਤਮਾ ਦੇ ਵਿੱਚ ਸਥਿਤੀ ਸੀ ਉਸਦੀ। ਸੋ ਉਸਦੇ ਪਾਸ ਜਾ ਕੇ ਵਕੀਲ ਕਹਿਣ ਗਿਆ ਕਿ ਸਾਈਂ ਮੈਨੂੰ ਬਾਦਸ਼ਾਹ ਰੂਮ ਨੇ ਭੇਜਿਆ ਸਬਰ ਔਰ ਸ਼ੁਕਰ ਦੇ ਮੈਨੇ ਪੁੱਛਣ ਵਾਸਤੇ, ਕਿਰਪਾ ਕਰੋ। ਫਿਰ ਕੁਝ ਦੇਰ ਤੋਂ ਬਾਅਦ ਕਹਿਣ ਲੱਗਾ ਅਗਰ ਇਸ ਦਿਨ ਮੈਨੇ ਪੁੱਛਣੇ ਕੱਲ੍ਹ ਆਈ 10-11 ਵਜੇ ਦਿਨੇ ਇੱਕ ਮਸ਼ਕ ਪਾਣੀ ਵੀ ਲੈ ਜਾਈ, ਇੱਕ 2.5 ਗਜ਼ ਗੋਰਾ ਕੱਪੜਾ ਲਿਆਵੀਂ। ਖੈਰ ਦੂਸਰੇ ਦਿਨ ਉਹ 2.5 ਗਜ਼ ਗੋਰਾ ਕੱਪੜਾ, ਇੱਕ ਮਸ਼ਕ ਪਾਣੀ ਵੀ ਲਿਆਵੀਂ। ਉਸਦੇ ਪੁੱਤੇ ਮੇਰੇ ਉੱਪਰ ਡੋਲ ਲਏ, ਇਸ਼ਨਾਨ ਕਰ ਲਿਆ, ਲੱਗਤੇ ਕੱਪੜਾ ਕਿਉਂ ਦਿਗੰਬਰ ਸੀ, ਸੀਟ 'ਤੇ ਕੋਈ ਬਸਤਰ ਨਹੀਂ ਸਿੱਖਿਆ। ਇਤਨੇ ਨੂੰ 100 ਕਰੋੜਾ ਮਾਰਨ ਵਾਲੇ ਆ ਗਏ, ਕੋੜਾ ਮਾਰ ਰਹੇ ਹਨ ਸਰੀਰ 'ਤੇ, ਕੋੜੇ ਮਾਰ ਰਹੇ ਹਨ। ਅਤੇ ਆਸਮਾਨ ਵਿੱਚ ਕੀ ਨਜ਼ਰ ਆ ਰਿਹਾ ਵਕੀਲ ਨੂੰ, ਬੜੀਆਂ ਬੇਅੰਤ ਸ਼ਕਤੀਆਂ ਹੱਥ ਬੰਨ ਲਈਆਂ ਵਕੀਲ ਦੇ, ਹੁਕਮ ਕਰ ਇਹ ਬਾਦਸ਼ਾਹ ਦੀ ਬਾਦਸ਼ਾਹੀ ਗਰਵ ਕਰ ਦਈਏ। ਦਿੱਲੀ ਲਾਹੌਰ ਦੀ ਤਾੜੀ ਵਜੇ ਦੋ ਹੱਥਾਂ 'ਤੇ ਰੱਖੇ, ਪਰ ਉਂਗਲੀ ਵਾਲੇ ਨਾਲੇ ਦਾ ਇਸ਼ਾਰਾ ਹੋ ਰਿਹਾ ਨਹੀਂ, ਖੈਰ ਉਹ ਹੋ ਚੁੱਕਿਆ। ਉਸ ਤੋਂ ਬਾਅਦ ਇੱਕ ਛਟਾਂ ਲੂਣ ਆ ਗਿਆ, ਇੱਕ ਪਿਆਲਾ ਪਾਣੀ ਦਾ, ਲੂਣ ਫੜ ਕੇ ਪਿਆਲਾ ਪਾਣੀ ਦਾ ਠੀਕ ਸ਼ੁਰੂ। ਉਹ ਵਕੀਲ ਪੁੱਛਦਾ ਦੱਸੋ ਮਹਾਰਾਜ ਆਪਣੇ ਫਲ ਕਿਹਾ ਸੀ, ਮੈਂ ਦੱਸਿਆ, ਕਹਿਣਗੇ ਦੱਸ ਚੁੱਕਾ ਹਾਂ ਮੈਂ, ਪ੍ਰੈਕਟੀਕਲ ਦੱਸ ਚੁੱਕਾ। ਬੰਦਗੀ ਕਰਨ ਵਾਲਿਆਂ ਦਾ ਜਦੋਂ ਮਨ ਸ਼ੁੱਧ ਹੁੰਦਾ, ਇਕਾਗਰ ਹੁੰਦਾ, ਉਹਨਾਂ 'ਚ ਬਹੁਤ ਸਾਰੀਆਂ ਤਾਕਤਾਂ ਵੀ ਪੈਦਾ ਹੋ ਜਾਂਦੀਆਂ। ਉਹਨਾਂ ਨੂੰ ਜਜ਼ਬ ਰੱਖਣਾ, ਗੁਪਤ ਰੱਖਣਾ, ਦੇਖ ਕਿੰਨੀਆਂ ਤਾਕਤਾਂ ਰੱਖਣਾ, ਅਗਰ ਮੈਂ ਚਾਹਾਂ ਇਹ ਬਾਦਸ਼ਾਹ ਦੀ ਬਾਦਸ਼ਾਹੀ ਦਰ ਕਰ ਸਕਦਾ, ਪਰ 100 ਕਰੋੜਾ ਪੁਸ਼ਤੇ ਹੋਰ ਖਾਣਾ ਹਾਂ, ਆਪਣੀ ਤਾਕਤ ਰੰਚਕ ਮਾਤਰ ਨਹੀਂ ਦਿਖਾਉਂਦਾ। ਇਹਨੂੰ ਕਹਿੰਦੇ ਹਨ ਸਬਰ, ਕਹਿਦੀ ਆਪਣੇ ਬਾਦਸ਼ਾਹ ਨੂੰ। ਦੂਸਰਾ ਸ਼ੁਕਰ, ਜੋ ਕੁਛ ਮਿਲ ਜਾਏ ਉਹ 'ਤੇ ਪ੍ਰਸੰਨ ਰਹਿਣਾ। ਇੱਕ ਛਟਾਂਗ ਸਰੋਵਰ ਦਾ ਲੂਣ ਇੱਕ ਪਿਆਲਾ ਪਾਣੀ ਦਾ ਮਿਲਦਾ। ਇਹ ਨਹੀਂ ਮੈਂ ਚਿੱਤ ਵਿੱਚ ਗਿਲਾ ਕਰਦਾ, ਮੈਨੂੰ ਹੋਰ ਕੁਛ ਮਿਲੇ ਚੰਗਾ ਮਿਲੇ, ਕਿਸੇ ਨੂੰ ਸ਼ੁਕਰ ਕਰਕੇ ਅੱਛਾ ਪਾਣੀ। ਕਹਿ ਦੇ ਆਪਣੇ ਬਾਦਸ਼ਾਹ ਨੂੰ ਇਹ ਸਬਰ ਔਰ ਸ਼ੁਕਰ ਧਾਰਨ ਕਰੇ ਤਦ ਰੱਬ ਦੇ ਦਰਗਾਹ ਵਿੱਚ ਬੰਦਗੀ ਕਬੂਲ ਪਏਗੀ। ਇਉਂ ਦੱਸਦੇ ਨੇ ਸਬਰ ਸ਼ੁਕਰ ਸ਼ਹੀਦ ਪਰਮ ਪਾਉ ਖੋਣਾ। ਇਉਂ ਬੰਦਗੀ ਕਰਨ ਵੇਲੇ ਇਹ ਚੀਜ਼ਾਂ ਨੂੰ ਬਾਬਾ ਅਮਰਦਾਸ ਜੀ ਦਿਨ ਰਾਤ ਧਾਰਨ ਕਰਦੇ ਸੇਵਾ ਕਰਦੇ ਹਨ ਔਰ ਨਿਰੰਤਰ ਸਿਮਰਨ ਭਜਨ ਹੋ ਰਿਹਾ ਹੈ, ਮਨ ਸ਼ੁੱਧ ਹੋ ਰਿਹਾ ਹੈ। ਬਹੁਤ ਸਾਰੀਆਂ ਤਾਕਤਾਂ, ਬਹੁਤ ਸਾਰੀਆਂ ਅਵਸਥਾਵਾਂ ਅੰਦਰ ਜੋ ਕਿ ਰੂਹਾਨੀ ਪੁਰਸ਼ਾਂ ਦੇ ਕਮਾਈ ਕਰਨ ਵਾਲੇ ਨੇ ਅੰਦਰ ਪ੍ਰਾਪਤ ਹੁੰਦੀਆਂ ਪ੍ਰਾਪਤ ਹਨ, ਲੇਕਿਨ ਆਪਣੇ ਆਪ ਨੂੰ ਬਹੁਤ ਗੁਪਤ ਰੱਖ ਰਹੇ ਹਨ। ਰੰਚਕ ਮਾਤਰ ਵੀ ਸਾਹਿਬ ਨਹੀਂ ਕਰਦੇ, ਇਹ ਸਬਰ ਤੇ ਸ਼ੁਕਰ ਧਾਰਨ ਕੀਤਾ ਹੋਇਆ ਹੈ, ਸੇਵਾ ਦਿਨ ਰਾਤ ਹੋ ਰਹੀ ਹੈ। ਇਸੀ ਤਰ੍ਹਾਂ ਸਮਾਂ ਗੁਜ਼ਰਦਾ ਚਲਾ ਗਿਆ, 11 ਸਾਲ ਪ੍ਰਤੱਖ ਸੇਵਾ ਕੀਤੀ, ਇੱਕ ਦਿਨ ਵੀ ਨਾਗਾ ਨਹੀਂ ਪਾਇਆ। ਅੱਜ ਸਰਦੀ ਦਾ ਆ ਗਿਆ ਮੌਸਮ, ਸਖ਼ਤ ਸਰਦੀ ਦੇ ਦਿਨ, ਕਈ ਦਿਨ ਦੀ ਝੜੀ ਲੱਗ ਜਾਂਦੀ ਹੈ ਸਾਡੇ ਦੇਸ਼ ਦੇ ਵਿੱਚ। ਝੜੀ ਲੱਗਦੀ ਹੈ ਸਰਦੀ ਦੇ ਮੌਸਮ ਵਿੱਚ ਲਗਾਤਾਰ ਕਿਤਨੇ ਕਿਤਨੇ ਦਿਨ ਚਲੀ ਜਾਂਦੀ ਹੈ, ਤੋ ਝੜੀ ਲੱਗ ਜਾਂਦੀ ਹੈ। ਆਪ ਜ਼ਿਲ੍ਹਾ ਨਾਗਾ ਮੋਢੇ ਤੇ ਗਾਗਰ ਉਠਾ ਕੇ ਉਸੀ ਵੇਲੇ ਜੋ ਰੋਜ਼ ਦਾ ਵਕਤ ਸੀ ਤੋ ਦਰਿਆ ਬਿਆਸ ਨੂੰ ਜਾਂਦੇ ਹਨ। ਉਸੀ ਤਰ੍ਹਾਂ ਦੋ ਗੁਪਤ ਪਹਿਰੇ ਫਿਰ ਅਰਦਾਸ ਬੇਨਤੀ ਕਰਕੇ ਦਰਿਆ ਬਿਆਸ ਵੱਲ ਮੂੰਹ ਕਰਨਾ, ਜਲਦੀ ਗਾਗਰ ਅਕਸਰ ਲਿਆ ਕੇ ਇਸ਼ਨਾਨ ਕਰਵਾਉਣਾ। ਅੱਜ ਵੀ ਉਸੀ ਤਰ੍ਹਾਂ ਆਪਣੇ ਮੋਢੇ ਤੇ ਗਾਗਰ ਉਠਾ ਲਈ ਔਰ ਦੋ ਫੁੱਟ ਪੈਰੇ ਗਏ, ਫਿਰ ਅਰਦਾਸ ਕਰਕੇ ਉਹ ਦਰਿਆ ਬਿਆਸ ਵੱਲ ਮੂੰਹ ਕੀਤਾ, ਜਲਦੀ ਗਾਗਰ ਕਰਕੇ ਆਰਾਮ ਦਮ ਲਿਆ ਤੇ ਉਸ ਤੋਂ ਬਾਅਦ ਚਲੇ ਆ ਰਹੇ ਹਨ। ਤਦੇ ਤਾਂ ਦੱਸਿਆ ਸਿੱਖ ਦਾ ਨਿਯਮ ਕੀ ਦੱਸਿਆ ਹੋਇਆ ਹੈ,
ਚੱਕੜ ਚੰਗ ਜੀ ਚੱਕੜ ਚੰਗ
ਚੰਗੀ ਨੀ ਵਰਸੇ ਵੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬਹੁਤ ਸਾਰਾ, ਗੁਰਸਿੱਖ ਲੰਗਰ ਪੈ ਜਾਈ। ਯੂੰ ਪ੍ਰਾਣੀ ਜਲ ਬਿਨ ਹੈ ਮਰਤਾ, ਯੂੰ ਸਿੱਖ ਗੁਰ ਬਿਨ ਮਰ ਜਾਈ। ਯੂੰ ਧਰਤੀ ਸੁਭ ਕਰੇ ਜਲ ਵਰਸੇ, ਯੂੰ ਸਿੱਖ ਗੁਰ ਮਿਲ ਵਿਖਸਾਈ। ਸੇਵਕ ਕਹੋਏ ਸੇਵਕ ਵਰਤਾ, ਕਰ ਕਰ ਬਿਨੋਂ ਬੁਲਾਈ। ਨਾਨਕੀ ਬੇਨਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਸਿੱਖ ਗੁਰੂ ਨੂੰ ਮਿਲ ਕੇ ਗੁਰ ਸੁਖ ਕਹੀਏ ਵੱਡਾ ਸੁਖ, ਆਤਮ ਸੁਖ ਪ੍ਰਾਪਤ ਕਰਦਾ ਹੈ। ਇਸ ਕਰਕੇ ਕਿਤਨੀਆਂ ਤਕਲੀਫਾਂ ਨੀ ਕਣੀਆਂ ਦੀ ਕੋਈ ਪਰਵਾਹ ਨਹੀਂ ਕਰਦਾ। ਅੱਜ ਵੀ ਆਪ ਇਸੀ ਤਰ੍ਹਾਂ ਜਲਦੀ ਗਾਗਰ ਲਈ ਆ ਰਹੇ ਹਨ। ਗੁਰੂ ਕੇ ਮਹਿਲਾਂ ਦੇ ਨਜ਼ਦੀਕ ਜੁਲਾਹਿਆਂ ਦਾ ਘਰ ਸੀ, ਉਹਨਾਂ ਨੇ ਕੱਪੜੇ ਬੁਣਨ ਵਾਸਤੇ ਔਰ ਉਣ ਵਾਸਤੇ ਕਿੰਨੀਆਂ ਗੱਡੀਆਂ ਸੀ, ਝੁੰਬਲਾਂ ਪੱਤੀਆਂ ਸੀ, ਗੋਡੇ ਗੋਡੇ ਪਾਣੀ ਸੀ। ਉਹਨਾਂ ਦੀ ਪੈਰ ਦੀ ਠੋਕਰ ਇੱਕ ਕਿੱਲੀ ਨਾਲ ਲੱਗ ਜਾਂਦੀ, ਗਿਰ ਜਾਂਦੇ ਹਨ। ਖੁਰਾਕ ਹੋਇਆ ਨਹੀਂ, ਬਹੁਤਾ ਪੈਂਦਾ ਸੀ, ਜੁਲਾਹੇ ਦਾ ਮਾਮੂਲੀ ਜਿਹਾ ਘਰ ਸੀ, ਛੋਟਾ ਜਿਹਾ, ਚੋਣ ਲੱਗ ਗਿਆ। ਕਈ ਦਿਨ ਦੀ ਝੜੀ ਲੱਗਣ ਕਰਕੇ ਕਦੇ ਮੰਜੀ ਉੱਧਰ ਖਿੱਚਦੇ, ਕਦੇ ਉੱਧਰ। ਖੁਰਾਕ ਹੋਣ ਤੇ ਜੁਲਾਹੇ ਨੇ ਕਿਹਾ ਖਮਨੀ ਚੋਰ ਹੈ ਕੋਈ, ਜੁਲਾਹੇ ਕਹਿੰਦੀ ਚੋਰ ਇਹ ਵੇਲੇ ਕਿੱਥੇ, ਅਮਰੂ ਨੇ ਖਾਣੀ, ਗੁਰਮਾ ਦੇ ਘਰ ਖਾਣ ਨੂੰ ਦਿਨ ਰਾਤ ਕਮਾਉਂਦਾ। ਸਾਧਨ ਇਸ ਮਾਰਗ ਤੇ ਚੱਲਦੇ ਨੇ, ਦੁਨੀਆਂ ਮਿਹਣੇ ਵੀ ਮਾਰਦੀ ਹੈ, ਦੁਰਵਚਨ ਵੀ ਕਹਿੰਦੇ ਹਨ, ਪਰ ਇਹਨਾਂ ਦੀ ਰੰਚਕ ਮਾਤਰ ਪਰਵਾਹ ਨਹੀਂ ਕਰਦੇ ਹੁੰਦੇ। ਉਸ ਤੋਂ ਨਿੰਦਿਆ ਦੋਏ ਪਿਆਗੀਆਂ ਹੁੰਦੀਆਂ, ਕਈ ਤਾਂ ਕਹਿੰਦੇ ਦੇਖੋ ਜੀ ਕਿਸ ਮੁਲਕ ਕਿਤਨੀ ਕਾਲਣਾ ਕਾਲਦੇ ਹਨ, कई कुछ दुनिया का सुभाव है, पर इन्हां दोनों गल्लां वल कारणा करन वाला ध्यान ही नहीं दिंदा। उस निंदा दो त्याग खोजे पद निर्वाणा यूं फरमाउंदे ने।
उस निंदा दो त्याग खोजो पद निर्वाणा जी,
काम करोड़ संगत दुर्जन कीता ते इंस भाग। सुख दुख दोनों सम कर जाने और माने पमाना, तर्क शोक तेरे अतीता तिन जग तत्त पछाना। उस तो निंदा देखो जय पद निर्वाणा, जन नानक खेल कठिन है तिन्हों गुरमुख जान। गुरु तेग बहादुर महाराज नौवें पातशाह दे नाल संसार दे उधार वास्ते जन दिशा प्रण करदे सन। कई दफा साधुआं दी मंडलियां मिल जांदियां, इक दफा साधुआ ने एक गुरु जी ने शब्द उचार किया, हे साधो मन का मान त्याग। उन्होंने संबोधन करते हुए ये घर छड़ दिता है, घर छड़न का मान ना करो, भी घर छड़न मात्र ही कुछ हो जाएगा, इन्ना ही काफी नहीं है। सिर्फ घर बार छड़न करके जिहड़े दुनियावी बंधन हैं वो दूर हो जाते हैं, अगे होर कई मंजिलां तय कर लिया हैं। साधो मन का मान त्यागो, फिर अगे की काम क्रोध संगत दुर्जन कीता ते ऐन सुभागो। यही काम क्रोध मोहकार आसरी गुण जड़े हैं, इन्हों त्याग के इन्हों की बजाए दैवी गुण लियाने हैं। सत्संतोख दया धर्म विचार शांति कीमत गिरी आदि, यही दुर्जन काम क्रोध मोहकार इन्हों त्यागो, इन्हों की बजाए अंतकंड दैवी गुणा ले आओ। जिंदे आसे ब्रह्म ज्ञान की प्राप्ति होनी है। दैवी गुणा की उत्पत्ति, दैवी गुणा की जन्मदाता ईश्वर भक्ति है, वाहिगुरु की भक्ति है। भक्ति तो बिना दैवी गुण पैदा नहीं, जिवें माता पिता ने बच्चों की उत्पत्ति नहीं, इसी तरह वाहिगुरु की भक्ति तो बिना दैवी गुणा की उत्पत्ति नहीं होया करती है। यह तो बिना ब्रह्म ज्ञान की प्राप्ति नहीं, वह तो बिना सारे दुखों की निवृत्ति नहीं होंगी है। तंते काम क्रोध संगत दुर्जन की ताते ऐन सुखागो, फिर सुख दुख दोनों सम कर जाने और मानक माना। सुख और दुख जितने भी द्वंद हैं, जज्बात हैं, सुख दुख, सुख भी मिथ्या दुख भी मिथ्या, शरीर ही मिथ्या। जब सुख दुख का सत्य होने लगे थोड़ा चिर वास्ते ही सुपने दिए, सुख दुख दोनों सम कर जाने और मान अपमाना, कोई मान कर दे कोई मान कर दे, इन्हें भी समान जाने। फर्क शोक ते रहे अतीता तिन जग तक पहचाना, जेड़ा इन्हें खुशी गमी ते कोई वस्तु मिली ते खुशी नहीं, ना मिली ते गमी नहीं, इन अवस्था करके फिर आत्म तत्व जो परमात्मा है आनंद सागर ओनू पछाणिया जाता है। फिर उस तो अगे उस तो निंदा दोए ते अगो खोजो पद निर्माण उस तो कोई करे कोई निंदा करे दोनों की परवाह ना करो दोनों तो उच्चे विराजो तो निर्वाण पद भी वाहिगुरु नूं खोजना करो जो कि थोड़े शरीर के अंदर ही वसदा है। पर यह सौखी गल नहीं है जन नानक खेल कठिन है इन्हों गुरमुख जाना एक औखा खेल है किसी मरजीवड़े ने इस नूं प्राप्त किया है कोई गुरमुख इस अवस्था से पहुंचता है ना तो आओ ही बाबा अमरदास जी ना कोई पुस्तक करता है कोई निंदा करता है कई तो कह लो जी इस उम्र कितनी खालना काल रहे हैं उसकी भी कर दें बहुत दुनिया का सुभाव है निंदा भी करते ही होंगे क्योंकि एक पुस्तती नहीं हमेशा किसी की होंगी एक रोज का जिक्र भगत नामदेव जी हो समय साढ़े देश के भी स्कूल कॉलेज नहीं होंगे धार्मिक विद्या महात्मा पास लोग अपने बच्चों पढ़ाते होंगे शख्स एक शाहूकार से वो अपने बच्चे धार्मिक विद्या वास्ते भगत नामदेव के पास छड़ता है। एक दिन उसकी माता ने बड़े चंगे चंगे कीमती सोने आते गहने पहना के बच्चे भेज दिता। नामदेव ने सोचा न्याणा बच्चा है किसी ने लोग बिचा के अंदर वाड़ के गल कोटता कल बच्चा सत मंगे चंगी गल नहीं की गहने की क्यों पाने थे खैर गहने वो ला के रख छ जो घर गया बच्चा तो माता पूछती गहने किधर गए कीता बच्चे भगत जी ने ला बर्दाश्त ना होया दूजी गुआढ़ तीजी सारे शहर के निंदा शुरू हो गई तो उदा पिता गया तो सारे गहने जेड़े से नामदेव ने दिते कहने देखो जे बच्चा पढ़ाना है अगे गहने पे पाके ना भेजो साढ़े पास कल बच्चे कोई गल घुट के मार दिता तो साथ मंगना तो ऐसा नहीं करना चाहिए जाके गहने उस अपने घर वाली देते उसने दूसरे दोस्ती शुरू कर दी बड़े चंगे जी बच्चे की जान बचाती हो नहीं कोई मार ही दिता आए तो किसी ने आके जिक्र किया भगत नामदेव जी के पास भगत जी परसों थोड़ी बड़ी निंदा होंगी शहर कल बड़ी उस्तति होंगी सी तो उत्थे सुभा पई सी दोवें मुठियां भर लिया की गल परसों बड़ी निंदा होंगी सी ते कल बड़ी उस्तति होंगी सी हाँ कह उस्तति वाले ने सिर चार निंदा वाले ने सिर सू दो थी लोड़ नहीं असं अपना फर्ज पूरा करने दुनिया के सू की प्रयोजन है ये तो उरले उरले छोटे छोटे ख्याल होंगे तो सतपुरुष जेड़े इन्हों तो उच्चे होंगे कदे बाबा अमरदास जी क्या नहीं कोई उस्तुति करता नहीं कोई निंदा करता। खैर इतने जुला जुलाही कह लगी रात में यह जी मीह चोर ने ही लेना है यह तो अमरू निछावना है गुड़मा के घर कमा फिर जो नथावा क्या इनके कन में आवाज पेगी कहने कमलीए नथावा जिन्होंने गुरु मिल गया वह नथावा क्यों वह दोनों जहानी थान है इस करके इन्ना बचन कह की देर सी वह बाण मांग लगे उसी वक्त कमली होकर रोइया दौड़ जाए कपड़े पा के मीह पैंदा सी रात सी खैर जल्दी गागर लेके इनान करवाया आप अपने ध्यान में तरह हो गए गुरु जी समाधि तो उथान होकर दिन चढ़े क्योंकि फूले कुछ नहीं सन कदे गलबात नहीं सी की अज पूरी पूरी खुशी उन्हें तुठे हुक्म होया अमरदास ने सकेसी इनान करवा के नवीन वस्त्र पहना के हाजिर करो ऐसा ही किया गया। अमरदास जी आके नमस्कार कर दें गल च पला पाया है नेत्रों के छप्पर नीवे सुखी खड़े हुक्म होया पुरखा तैं मैनू सेवा कर अत्यंत प्रसन्न कर लिया है कोई यह जी अदे वस्तु नहीं जिड़ी मैं तेन ना नहीं सारी गुरु नानक की प्रॉपर्टी जितनी भी है रूहानी प्रॉपर्टी भक्ति दे भंडार सिद्धि दे भंडार ब्रह्म ज्ञान दे भंडार मैं तेरे हवाले करना ते इशारा यानी नेत्र उठा के देखिया ऐसी प्रतीत हुई अंदरों जिमें एक फिल्म की रील फिर दिंदी है सुरती सारिया अनेक अस्थावान छड़ के उस अवस्था दे जा टिकते जिते बिल्कुल निर्विकल वाहिगुरु दे काफी देर उत्थे टिक हुक्म होया पुरखा आसमान वाल निगाह मार व्यंत शक्तियां बनी खड़ी ये सब तेरे ताबे निम्रता के लिए निम्रता के लिए हथ बन के अर्ज सचे पातशाह ये विभूति ये ईश्वरी विभूति हजूर ने सुशोभित हो गई इस दास ने तो सेवा हजूर के चरणों में बख्शो इन्नी निरक्षता यानी खैर मैं तेरे अत्यंत प्रसन्न हाँ तो व्यंत दुनिया का भला करना है मैंने सेवा करके तैं अत्यंत प्रसन्न कर लिया तो कुछ हो भी हो उस मौके मस्ती देवी न्यू बोल
कच्चे कच तो बन गया सोना सोना
कंचन थया शब्द गुरु सबने सुने लिखते अमृत होयो नाम सतगुरु मुख पणियो लोह होयो लाल नदर सतगुरु जग धारे पहाण मान करे कयो गुरु ज्ञान विचार
जदो नदर गुराने तारी
अमरदास गुरु अमरदास बन गए गुरु नानक के तीसरे जानशी पास में और संत में बड़ो अंतर जान ਉਹ ਲੋਹਿਓ ਕੰਚਨ ਕਰੇ ਉਹ ਕਰੇ ਆਪ ਸਮਾਨ। ਪਾਰਸ਼ ਅੱਠਾਂ ਧਾਤਾਂ ਨੂੰ ਸੋਹਣਾ ਬਣਾਉਂਦਾ, ਪਾਰਸ ਨਹੀਂ ਬਣਾਉਂਦਾ। ਕੰਸ਼ੀ, ਪਿੱਤਲ, ਤਾਂਬਾ ਇਤੇ ਆਦਿ ਇਹ ਅੱਠ ਧਾਤਾਂ ਨੂੰ ਅਗਰ ਪਾਰਸ ਟੱਚ ਕਰ ਜਾਵੇ ਤੇ ਸੋਹਣਾ ਬਣ ਜਾਂਦੀਆਂ। ਉਹਨਾਂ ਉਸ ਸੋਨੇ ਵਿੱਚ ਹੋਰ ਸੋਹਣਾ ਬਣਾਉਣ ਦੀ ਤਾਕਤ ਨਹੀਂ ਹੁੰਦੀ, ਪਰ ਪਾਰਸ ਮੈਂ ਉਹ ਸੰਤੇ ਬੜੋ ਅੰਸਰੋਜ। ਸੰਤਾਂ ਦੇ ਵਿੱਚ ਪਾਰਸ ਵਿੱਚ ਬੜਾ ਫਰਕ ਹੈ, ਬੜਾ ਭੇਦ ਹੈ। ਪਾਰਸ ਤਾਂ ਅੱਖਾਂ ਧਾਤਾਂ ਨੂੰ ਸੋਨਾ ਬਣਾਉਂਦਾ, ਪਾਰਸ ਨਹੀਂ ਬਣਾ ਸਕਦਾ, ਲੇਕਿਨ ਸੰਤ ਆਪਣੇ ਸਮਾਨ ਬਣਾ ਦਿੰਦੇ ਨੇ। ਗੁਰੂ ਨੇ ਆਪਣੇ ਸਮਾਨ ਗੁਰੂ ਬਣਾ ਦਿੱਤਾ, ਦੁਨੀਆਂ ਦਾ ਤਾਰਕ ਬਣਾ ਦਿੱਤਾ। 11 ਸਾਲ ਦੀ ਅਥਕ ਸੇਵਾ ਭਜਨ ਦਾ ਫਲ, ਤਾਂ ਇੱਕ ਤਿਲ ਨਹੀਂ ਪੰਨੇ ਖਾਲੇ ਗੁਰੂ ਦਾ ਬਿਰਦ ਹੈ। ਇਹਨਾਂ ਸੇਵਾ ਦੇ ਵਿੱਚ ਬੜੀ ਬੜੀ ਬਰਕਤਾਂ। ਤੋ ਗੁਰੂ ਅਮਰਦਾਸ ਜੀ ਨੇ ਫਿਰ ਅੱਗੇ ਗੁਰੂ ਨਾਨਕ ਦੀ ਗੱਦੀ ਦੇ ਜਾਨਸ਼ੀਨ ਹੋ ਕੇ 22 ਮੰਜੀਆਂ ਬਣਾਈਆਂ, ਗੁਰਮੁਖ ਸਿੱਖਾਂ ਨੂੰ ਬ੍ਰਹਮ ਗਿਆਨ ਦੇ ਕੇ, ਭਗਤਾਂ ਦੇ ਕੇ ਲੰਗਰ ਚਲਾਉਣ ਦਾ ਔਰ ਦੁਨੀਆਂ ਦੇ ਉਧਾਰ ਦਾ, ਅਤੇ ਹੋਰ ਬਹੁਤਾ ਦਇਆ ਵਧਾਇਆ। ਥਾਂ ਥਾਂ ਜਾ ਕੇ ਗੁਰੂ ਨਾਨਕ ਦੀ ਸਿੱਖੀ ਸੌਖਾ ਮਾਰਗ ਨਾਮ ਦਾ ਨਿਸ਼ਾਨ ਦ੍ਰਿੜ ਕਰਵਾਓ। ਇਉਂ ਸਾਧ ਸੇਵਾ ਦੇ ਵਿੱਚ ਇੰਨੀਆਂ ਬਰਕਤਾਂ ਹਨ।
ਨਾਮ ਜਪੀਏ ਤੰਦੂਰ ਹੁੰਦੇ
ਉੱਚੀ ਮਤ ਨਾਲ ਹੁੰਦੀ ਹੈ। ਅਸਥੀ ਸਿਰ ਜੋ ਅੰਕਸ਼ਰਨ ਜੋ ਸਿਰ ਦੇ ਮੰਤ ਨੇ ਆ ਗਏ ਰੱਖੇ, ਉਹਦੀ ਸੇਵ ਕਰੇ ਜੋ ਗੁਰਮੁਖ ਆਪ ਨਿਵਾਰੀਏ ਸਵਰਾਜ ਸ੍ਰਿਸ਼ਟ ਕਰ। ਸੇਵਾ ਕਰਦਾ ਹੈ ਇਤਨੀ ਕਾਲਣਾ ਕਰਦਾ ਪਿਆ, ਜਦੋਂ ਆਪਾ ਗਵਾਏ ਤੇ ਆਉਣੀ ਜਿਤਾਉਣੀ, ਹੁਣ ਨਿਰਤ ਕਰਨਾ ਹੈ, ਹੁਣ ਆਮਣੇ ਦੂਰ ਕਰਨੀ, ਹੋਮੇ ਨਾਮੇ ਨਾਲ ਵਿਰੋਧ ਹੈ। ਦੋਨਾਂ ਵਸੇ ਕਥਾਏ ਜਿਸ ਕਿਰਦੇ ਵਿੱਚ ਨਾਮ ਹੈ ਹੋਣੀ ਆਵੇਗੀ ਹਮੇ ਮੈਂ ਦੇਹਾਂ ਆਪਣਾ ਆਪ ਜਾਣ ਕੇ ਦੇਹ ਨਾਲ ਮਮਤਾ ਇਸ ਨੂੰ ਹਮੇ ਕਹਿੰਦੇ ਹਨ ਅਤੇ ਨਾਮ ਦਾ ਵਿਆਸ ਔਰ ਸੇਵਾ ਹਮੇ ਨੂੰ ਕੱਟ ਕੇ ਜੀਵ ਤੇ ਬ੍ਰਹਮ ਦੇ ਵਿੱਚ ਪੜਦਾ ਹੀ ਹਮੇ ਦਾ ਹਮੇ ਨਾਮੇ ਨਾਲ ਵਿਰੋਧ ਹੈ ਦੋਨਾਂ ਵਸੇ ਕਥਾਏ ਹੁੰਦਾ ਤੇ ਨਾਮ ਦਾ ਇਕੱਠ ਨਹੀਂ ਹੁੰਦਾ ਜਿਵੇਂ ਹਨੇਰਾ ਚਾਨਣਾ ਇਕੱਠੇ ਨਹੀਂ ਰਹਿੰਦੇ ਜਦੋਂ ਚਾਨਣਾ ਆਉਂਦਾ ਤਾਂ ਹਨੇਰਾ ਖੁਦ ਖੁਦ ਦੂਰ ਚਲਾ ਜਾਂਦਾ ਹੈ ਇਸੇ ਤਰ੍ਹਾਂ ਗਰਮੀ ਸਰਦੀ ਇਕੱਠੇ ਨਹੀਂ ਰਹਿੰਦੇ ਹਨ ਨਿੱਕੀ ਵਧੀ ਇਕੱਠੇ ਨਹੀਂ ਰਹਿੰਦੇ ਅਪ੍ਰੀਤੀ ਇਸੀ ਤਰ੍ਹਾਂ ਹਮੇ ਨਾਮੇ ਨਾਲ ਵਿਰੋਧ ਹੈ ਦੋਨਾਂ ਵਸੇ ਕਥਾ ਜਦੋਂ ਅੰਦਰ ਨਾਮ ਦੀ ਲਿਵ ਲੱਗ ਜਾਂਦੀ ਹੈ ਹਮੇ ਦੂਰ ਚਲੀ ਜਾਂਦੀ ਹੈ ਹਮੇ ਗਈ ਪਰਦਾ ਦੂਰ ਹੋਇਆ ਮਿਲਾਪ ਹੋਇਆ ਗੁਰੂ ਬਾਬੇ ਦੇ ਘਰ ਵਿੱਚ ਹਮੇ ਦੇ ਦੂਰ ਕਰਨ ਦਾ ਉਪਾਅ ਸੇਵਾ ਔਰ ਭਜਨ ਹੈ ਹਮੇ ਸਾਡੇ ਤੇ ਰੱਬ ਦੇ ਵਿੱਚ ਵਿਥ ਹੈ ਇਹ ਦੂਰ ਹੋਈ ਮਿਲਾਪ ਹੈ ਮਿਲਾਪ ਹੋਣ ਵਾਸਤੇ ਦੇਰ ਨਹੀਂ ਲੱਗਦੀ ਤਾਂ ਇਹ ਬੜਾ ਸੌਖਾ ਮਾਰਗ ਹੈ ਹਰ ਇੱਕ ਅਸੀਂ ਅੰਗੀਕਾਰ ਕਰ ਸਕਦਾ ਹੈ ਸੇਵਾ ਕਰਕੇ ਔਰ ਭਜਨ ਕਰਕੇ ਜਨਮ ਸਫਲਾ ਕਰਨਾ ਚਾਹੀਦਾ ਹੈ ਅਤੇ ਹੁਣ ਗੁਰੂ ਸਤੋਤਰ ਪੜੋ
ਤਨ ਹੈ ਤਨ ਹੈ ਤਨ ਹੈ
Bye.
प्रभु आगे अरदास। एक ओंकार श्री वाहिगुरु जी की फतेह। श्री भगवती जी सहाय। वाह श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुरते अमरदास रामदासे होए सहाय। अर्जन हर गोविंद नु सिमरो श्री हर राय। श्री हर कृष्ण त्याईए जित जिते सब दुख जाए। गुरु तेग बहादुर सिमरी है घर नौ नित आवे ताए। सब थानी होए सहाय। दसवे पातशाह श्री गुरु गोविंद सिंह साहब जी सब थाई होए सहाय। श्लोक महला दूजा। पापे जाने करे आप आपे आने रास। किसे अगे नाम का फल कीजे अरदास। सत श्री अकाल पुरख जी का ध्यान धर के खालसा साहेब बोलो जी। दसा पातशाहियां दी जो श्री गुरु ग्रंथ साहेब जी दे पाठ। दर्शन दीदार का ध्यान धर के खालसा साहेब बोलो जी। चार सहज जाते पंज प्यारे चाली मुक्ते पंजा तख्ता सर्वत गुरुद्वारे आंदा ध्यान करके खालसा साहेब बोलो जी। जिन्ना गुरमुखा नाम जपया बंद छकिया धर्म है शीश दिते चरखिया ते चढ़े बंद बंद कुदवाए सिदक नहीं हारिया। जिन्ना सचियारिया प्यारिया सिदक वाम सिखा दी कमाई का ध्यान करके खालसा साहेब बोलो जी। सिखा का मन नीवा मत उची मत पत का राखा आप अकाल पुरख वाहिगुरु सिखा नु सिखी दान। नाम दान प्रोसा दान दाना सिरदान श्री अमृतसर साहब जी के दर्शन इशनान। चौंकिया चंड गूंगे जुगो जुग अटल धर्म का जयकार। सच्चे पातशाह सिक्की सिदक के सांस वासा संग निभाना। हे करणा धाम सतगुरु जीओ आप जी दे हजूर रात्रि दे दीवान। सजाए हन कीर्तन बख्यान होए हन अखर वादा काटा भुल चुक माफ करना। अगे वास्ते शुद्ध स्पष्ट कीर्तन बख्यान करन दा बल बख्शो। हे मेहरबान गुरवाणी द्वारा विचारा कीतिया हन इन्हां दा प्रभाव साडे कलयुगी जीवां दे हितियां ते वसाओ। आई संग दी हाजरी आप जी दे दर ते प्रवान करो। नाम दान सिखी दान भरोसा बख्शो। आप जी दे हजूर प्रसाद हाजिर है प्रवान करो। प्रवान होया प्रसाद साध संगत को मिले।
ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਵਰਤੋ ਸੇਈ ਪਿਆਰੇ ਮੇਲੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਛੇ ਪਹਿ ਜਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ।